ਸਤਿਗੁਰੁ ਜੀ ਸਤਨਾਮ ਸ਼੍ਰੀ ਵਾਹਿਗੁਰੂ ਨਾਨਕ ਤੇ ਆਦਲੈ ਦਸਵੇਂ ਗੁਰ ਪਰਯੰਤ ਬਾਰੰਬਾਰ ਹੈ ਬੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਕਬੀਰ ਚ ਸਮਰਨੇ ਤੇ ਜਗ ਡਰ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਹਾਂਜੀ ਸੂਰਾ ਸੋ ਪਹਿਚਾਨੀਆ ਸੂਰਾ ਸੋ ਪਹਿਚਾਨੀਆ
ਸੂਰਾ ਸੋ ਪਹਿਚਾਨੀਆ ਸੂਰਾ ਸੋ ਪਹਿਚਾਨੀਆ
ਸੂਰਾ ਸੋ ਪਹਿਚਾਨੀਆ ਸੂਰਾ ਸੋ ਪਹਿਚਾਨੀਏ
ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ
ਜੋ ਲਰ ਦੀਨ ਕਹੇ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ
ਜੋ ਲਰ ਦੀਨ ਕਹੇ ਸੂਰਾ ਸੋ ਪਹਿਚਾਨੀਏ ਸੂਰਾ ਸੋ
ਹਾਂਜੀ ਪੁਰਜਾ ਪੁਰਜਾ ਕਟਮਰ ਪੁਰਜਾ ਪੁਰਜਾ ਕਟਮਰ
ਪੁਰਜਾ ਪੁਰਜਾ ਕਟਮਰ ਪੁਰਜਾ ਪੁਰਜਾ ਕਟਮਰ
ਕਬ ਹੂ ਨਾ ਛੱਡ ਖੇ ਪੁਰਜਾ ਪੁਰਜਾ ਕਟਮਰ ਪੁਰਜਾ ਪੁਰਜਾ ਕਟਮਰ
ਕਬੂ ਨਾ ਛੱਡ ਖੇ ਪੁਰਜਾ ਪੁਰਜਾ ਕਟਮਰ ਪੁਰਜਾ ਪੁਰਜਾ ਕਟਮਰ
ਜੋ ਲਰ ਦੀਨ ਕਹੇ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ
ਜੋ ਲਰ ਦੀਨ ਕਹੇ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ
ਸੂਰਾ ਸੋ ਪਹਿਚਾਨੀਏ ਆਜੀ ਸੂਰਾ ਸੋ ਪਹਿਚਾਨੀਏ
ਜੋ ਲਰ ਦੀਨ ਕਹੇ
पूछे कौन है
पर हमारे पार।
जो तो प्रेम खेलन का चाओ फिर तार
तली गली मरिया।
इत मार्ग पैर तरी
जय
प्रेम वाली गली बिचों कोई कोई लंघदा। प्रेम वाली गली बिचों कोई कोई लंघदा।
प्रेम वाली गली बिचों कोई कोई लंघदा।
कोई कोई लंघदा। प्रेम वाली गली विचों कोई कोई लंघदा।
प्रेम वाली गली विचों कोई कोई लंघदा। प्रेम वाली गली
तो प्रेम खेलन का चाओ
फिर तली गली मोरिया।
एक मार्ग पैर तरी जे
सिर की जे पाल नदी जे।
परम सत्कार योग सतगुरां दी साजी नवाजी गुरु प्यारी गुरुसवारी सतगुरां दा खास रूप गुरु खालसा सतसंग जी। आओ सब तो पहला रसना दी पवित्रता और मन दी पूर्ण एकाग्रता वास्ते पटने दे माही नीले दे शाह असवार सतगुरु तेग बहादुर जी दे लखते जिगर माता गुजरी जी दे नूरे नजर पंथ दे बानी सरबंस दानी पिता साहिब गुरु गोबिंद सिंह महाराज दी बख्शिश दोहराओ। प्यार नाल फतेह बुलाओ सारी संगत बुलंद आवाज विच आखो जी वाहिगुरु जी का खालसा वाहिगुरु जी की फतेह। सचे पातशाह जी ने महान बख्शिश कीती है साडे सारिआं उत्ते तरस कीता जो मिल के बैठण दा सुभाग समां सानू सारिआं नू प्राप्त होया। जिन्हां भैणां दे कोल बच्चे छोटे आ जिहड़े आवाज करदे आ रौला पाउंदे आ उन्हां भैणां दे चरणां च बेनती है कि साउंड दी आवाज बाहरले पासे भी सुनदी है उन्हां बच्चियां नूं कृपा करके बाहर ले जा के बैठन तां जो थोड़े समय तो आपां बहुता लाहा ले सकीए। आप जी ने काफी समय तो मर्द चरणां विच बैठ के गुरु सवारे गुरमुखां पासों कथा और कीर्तन दा आनंद माणिया है। कलयुग मह कीर्तन प्रधाना गुरमुख जपिए लाए त्याना। महा आनंद सदा कर कीर्तन पुरख विधाता पाए। एक आनंद है और एक महा आनंद है। महा आनंद गुर शब्द विचार दो जगह महा आनंद लिखिया। ਇੱਕ ਤੇ ਕੀਰਤਨ ਵਿੱਚ ਤੇ ਦੂਸਰਾ ਗੁਰ ਸ਼ਬਦ ਦੀ ਵਿਚਾਰ ਵਿੱਚ ਮਹਾ ਆਨੰਦ ਆਉਂਦਾ। ਸੋ ਆਪ ਜੀ ਨੇ ਕਾਫੀ ਸਮੇਂ ਤੋਂ ਬੈਠ ਕੇ ਪਿਆਰ ਨਾਲ ਹਾਜ਼ਰੀਆਂ ਭਰੀਆਂ ਹਨ। ਜਿੱਥੇ ਤਨ ਕਰਕੇ ਹਾਜ਼ਰੀ ਲਵਾ ਰਹੇ ਹਾਂ ਉੱਥੇ ਮਨ ਕਰਕੇ ਵੀ ਸਾਡੀ ਹਾਜ਼ਰੀ ਲੱਗੇ। ਭਾਗਾਂ ਵਾਲੇ ਨੇ ਜਿਹੜੇ ਗੁਰਮਤ ਦੇ ਰਾਹ ਦੇ ਉੱਪਰ ਚੱਲ ਰਹੇ ਨੇ, ਗੁਰਮਤ ਦੇ ਧਾਰਨੀ ਹਨ, ਜਿਹਨਾਂ ਨੇ ਜਿਹੜੇ ਧਰਮ ਵਿੱਚ ਪ੍ਰਵਿਰਤ ਹੋ ਚੁੱਕੇ ਹਨ, ਸੱਚੇ ਪਾਤਸ਼ਾਹ ਦੀ ਜਿਨ੍ਹਾਂ ਉੱਤੇ ਬਖਸ਼ਿਸ਼ ਹੈ, ਜਿਨ ਮਸਤਕ ਤੁਰ ਹਰ ਲਿਖਿਆ, ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ, ਉੱਤਮ ਕਰਮਾਂ ਵਾਲੇ ਹਨ, ਸ੍ਰੇਸ਼ਟ ਕਰਮਾਂ ਵਾਲੇ ਹਨ। ਤੇ ਗੁਰਸਿੱਖ ਨੂੰ ਚਾਹ ਹੁੰਦਾ ਜਦੋਂ ਕੋਈ ਟੁੱਟਿਆ ਹੋਇਆ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ, ਜਦੋਂ ਕੋਈ ਟੁੱਟਿਆ ਹੋਇਆ ਬਾਣੀ ਔਰ ਬਾਣੇ ਦਾ ਧਾਰਨੀ ਹੁੰਦਾ। ਸਭ ਨਾਲੋਂ ਵੱਡਾ ਪੁੰਨ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਇਹ ਲਿਖਿਆ ਹੈ, ਉਹਨਾਂ ਦੇ ਜੀਵਨ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਮਹਾਂਪੁਰਸ਼ ਆਮ ਇਹ ਬਚਨ ਕਰਦੇ ਹੁੰਦੇ ਸੀ ਕਿ ਸਭ ਤੋਂ ਵੱਡੀ ਸੇਵਾ ਹੈ ਸਿੱਖ ਧਰਮ ਵਿੱਚ, ਸਭ ਤੋਂ ਵੱਡੀ ਸੇਵਾ ਸੰਚਾਰ ਵਿੱਚ ਲੱਗਣ ਦੀ, ਪੰਜ ਪਿਆਰਿਆਂ ਵਿੱਚ ਲੱਗ ਕੇ ਅੰਮ੍ਰਿਤ ਦੀ ਦਾਤ ਗੁਰੂ ਜੋ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਤੇ ਸੰਗਤ ਨੂੰ ਛਕਾਉਣਾ, ਇਹ ਸਭ ਤੋਂ ਵੱਡੀ ਮਹਾਨ ਸੇਵਾ ਹੈ ਸਿੱਖ ਧਰਮ ਵਿੱਚ। ਔਰ ਦੂਸਰੀ ਸੇਵਾ ਹੈ ਕਿਸੇ ਟੁੱਟੇ ਹੋਏ ਨੂੰ ਤਿਆਰ ਕਰਕੇ, ਕਿਸੇ ਟੁੱਟੇ ਹੋਏ ਨੂੰ ਗੁਰਮਤ ਦਾ ਉਪਦੇਸ਼ ਦੇ ਕੇ ਪੰਜਾਂ ਪਿਆਰਿਆਂ ਦੇ ਸਾਹਮਣੇ ਲੈ ਆਉਣਾ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ। ਬਾਬਾ ਆਨੰਦ ਸਿੰਘ ਮਹਾਂਪੁਰਸ਼ ਆਮ ਕਹਿੰਦੇ ਹੁੰਦੇ ਸੀ, ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨੇ। ਇਸੇ ਕਰਕੇ ਗੁਰਸਿੱਖ ਨਿੱਤ ਅਰਦਾਸ ਕਰਦਾ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝਾ, ਮਿੱਤਰ ਅਸਾਡੇ ਸੇਈ, ਹੌ ਟੁੰਡੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਖੇ, ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਥੇ ਆਵੇ। ਜਿੱਥੇ ਗੁਰਸਿੱਖ ਜੁੜਦਾ ਹੈ ਉੱਥੇ ਉਹਨੇ ਹੋਰਨਾਂ ਨੂੰ ਵੀ ਜੋੜਨਾ। ਦਾਸ ਸਾਹਿਬ ਜੀ ਨੂੰ ਉਹਨਾਂ ਗੁਰਮੁਖਾਂ ਨੂੰ ਮਿਲਾ ਸਕਦਾ ਹੈ ਜਿਨ੍ਹਾਂ ਨੇ ਆਪਣਿਆਂ ਘਰਾਂ ਵਿੱਚ ਬੈਠਿਆਂ ਨੇ ਦੋ ਦੋ ਤਿੰਨ ਤਿੰਨ ਹਜ਼ਾਰ ਨੂੰ ਅੰਮ੍ਰਿਤ ਛਕਾਇਆ। ਦਸ ਦਸ ਬਾਰਾਂ ਬਾਰਾਂ ਸਾਲਾਂ ਦੇ ਬੱਚੇ ਐਸੇ ਵੀ ਵੇਖੇ ਆ ਜਿਨ੍ਹਾਂ ਨੇ ਦੋ ਦੋ ਢਾਈ ਢਾਈ ਸੌ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਪ੍ਰੇਰ ਪ੍ਰੇਰ ਕੇ ਲੈ ਕੇ ਆਉਂਦੇ ਹਨ, ਬਹੁਤ ਵੇਖੀਦੇ ਆ, ਉਹਨਾਂ ਦਾ ਸਤਿਕਾਰ ਵੀ ਕਰੀਦਾ ਜਿਨ੍ਹਾਂ ਨੂੰ ਲਗਨ ਹੈ। ਤੇ ਜੇ ਸਤਸੰਗ ਜੀ ਆਪਣੀ ਜ਼ਿੰਦਗੀ ਵਿੱਚ ਪੰਜ ਸੱਤ ਦਸ ਨੂੰ ਜੋੜ ਦਿਆਂਗੇ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ, ਆਪਾਂ ਭਾਈ ਸਾਹਿਬ ਜੀ ਦੇ ਭਾਈ ਗੁਰਦਾਸ ਜੀ ਦੇ ਬਚਨ ਪੜ੍ਹਨੇ ਆ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਭਾਈ ਸਾਹਿਬ ਜੀ ਦਾ ਜੇ ਸਾਰਾ ਕਵਿਤ ਵਿਚਾਰਿਆ ਜਾਏ, ਭਾਈ ਸਾਹਿਬ ਕਹਿੰਦੇ ਨੇ ਪੰਚ ਬਾਰ ਗੰਗ ਜਾਏ, ਬਾਰ ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏ ਕਾ। ਸਿੱਖ ਕੋ ਪਲਾਏ ਪਾਨੀ ਭਾਉ ਕਰ ਕੁਰ ਖੇਤ, ਅਸਵ ਮੇਦ ਜਗ ਫਲ ਸਿੱਖ ਕੋ ਜਵਾਏ ਕਾ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਜੈਸੇ ਬੀਸ ਬਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏ ਕਾ। ਕਿਉਂਕਿ ਆਮ ਕਈ ਲੋਕਾਂ ਦੇ ਮੂੰਹ ਸੁਣੀਦਾ ਹੈ, ਆਖਣਗੇ ਜੀ ਸਮਾਂ ਕਲਯੁਗ ਦਾ ਹੈ, ਹੁਣ ਕਰੀਏ ਕੀ, ਨਾਮ ਜਪਿਆ ਹੀ ਨਹੀਂ ਜਾਂਦਾ। ਪਹਿਲਾਂ ਲੋਕ ਨਾਮ ਜਪਦੇ ਸੀ, ਸਤਯੁਗ ਵਿੱਚ ਸਤ ਧਰਮ ਤੇ ਚੱਲਦੇ ਸੀ, ਤ੍ਰੇਤੇ ਦੇ ਵਿੱਚ ਜੱਗ ਹੋਣ ਲੱਗ ਪਏ, ਦੁਆਪਰ ਵਿੱਚ ਪੂਜਾ ਹੋਣ ਲੱਗ ਪਈ, ਪਰ ਹੁਣ ਕਲਯੁਗ ਆ, ਨਾਮ ਜਪਿਆ ਨਹੀਂ ਜਾਂਦਾ। ਪਰ ਦਾਸ ਹਮੇਸ਼ਾ ਸੰਗਤ ਵਿੱਚ ਬੇਨਤੀ ਕਰਦਾ ਹੁੰਦਾ ਕਿ ਗੁਰਮੁਖੋ, ਜੇ ਸਮਾਂ ਕਲਯੁਗ ਦਾ ਹੈ ਤੇ ਸੱਚੇ ਪਾਤਸ਼ਾਹ ਨੇ ਸਾਨੂੰ ਰਾਹ ਵੀ ਤੇ ਕਿੱਡਾ ਸੌਖਾ ਦੱਸਿਆ। ਪਹਿਲੇ ਸਮਿਆਂ ਵਿੱਚ ਲੋਕ ਜੱਗ ਕਰਦੇ ਸੀ, ਧੂਣੀਆਂ ਤਾਪਦੇ ਸੀ, ਪੁੱਠੇ ਲਟਕਦੇ ਸੀ, ਘਰ ਬਾਰ ਪਰਿਵਾਰ ਦਾ ਤਿਆਗ ਕਰਕੇ ਜੰਗਲਾਂ ਵਿੱਚ ਫਿਰਦੇ ਸੀ, ਤੇ ਸਾਡੇ ਤੇ ਬਖਸ਼ਿਸ਼ ਵੀ ਤੇ ਕਿੱਡੀ ਵੱਡੀ ਕੀਤੀ ਆ। ਸਾਨੂੰ ਗੁਰਸਿੱਖਾਂ ਨੂੰ ਮਹਾਰਾਜ ਨੇ ਕਿੱਡਾ ਵੱਡਾ ਰਾਹ ਸੁਖੈਨ ਕਰ ਦਿੱਤਾ, ਸੌਖਾ ਕਰ ਦਿੱਤਾ। ਮਹਾਰਾਜ ਕਹਿੰਦੇ ਨੇ ਪੰਜ ਵਾਰ ਗੰਗ ਜਾਏ, ਪੰਜ ਵਾਰ ਕੋਈ ਗੰਗਾ ਤੇ ਜਾਏ, ਬਾਰ ਪੰਚ ਪਰਾਗ ਨਹਾਏ, ਪੰਜ ਵਾਰੀ ਪਰਾਗ ਤੀਰਥ ਉੱਤੇ ਇਸ਼ਨਾਨ ਕਰਨ ਜਾਏ, ਪੰਜ ਵਾਰੀ ਗੰਗਾ ਤੇ ਇਸ਼ਨਾਨ ਕਰੇ, ਪੰਜ ਵਾਰੀ ਪਰਾਗ ਤੀਰਥਾਂ ਉੱਤੇ ਇਸ਼ਨਾਨ ਕਰਨ ਜਾਏ। ਹਿੰਦੂ ਬਹੁਤ ਜਾਂਦੇ ਆ ਤੇ ਸਤਸੰਗ ਜੀ, ਪੰਜ ਵਾਰ ਗੰਗ ਜਾਏ, ਬਾਰ ਪੰਚ ਪਰਾਗ ਨਹਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏਗਾ। ਕਹਿੰਦੇ ਇੰਨਾ ਫਲ ਮਿਲ ਜਾਏਗਾ ਪੰਜ ਵਾਰੀ ਗੰਗਾ ਤੇ ਜਾਣ ਦਾ ਤੇ ਪੰਜ ਵਾਰੀ ਪਰਾਗ ਤੀਰਥਾਂ ਤੇ ਜਾਣ ਦਾ, ਤੂੰ ਇੱਕ ਗੁਰਸਿੱਖ ਨੂੰ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਾ ਦੇ। ਆਖੋ ਸਤਨਾਮ, ਐਡਾ ਵੱਡਾ ਫਲ ਏ, ਕਿੱਡਾ ਸੌਖਾ ਕਰ ਦਿੱਤਾ ਕੰਮ। ਜੇ ਗੰਗਾ ਤੇ ਪੰਜ ਵਾਰੀ ਜਾਣਾ ਪਵੇਗਾ ਤੇ ਟਾਈਮ ਕਿੰਨਾ ਲੱਗੇਗਾ, ਕਿੰਨਾ ਸਮਾਂ ਲੱਗੇਗਾ, ਖਰਚ ਕਿੰਨਾ ਹੋਏਗਾ। ਸੌਖਾ ਕਰ ਦਿੱਤਾ ਕੰਮ ਕਿ ਇੱਕ ਸਿੱਖ ਨੂੰ ਤੂੰ ਇਸ਼ਨਾਨ ਕਰਾ ਸ਼ਰਧਾ ਭਾਵਨਾ ਨਾਲ। ਪਹਿਲੇ ਸਮਿਆਂ ਵਿੱਚ ਖੂਹ ਵਿੱਚੋਂ ਪਾਣੀ ਕੱਢਣਾ, ਜਲ ਕੱਢਣਾ, ਖੂਹ ਚੋਂ ਜਲ ਕੱਢ ਕੱਢ ਕੇ ਤੇ ਫਿਰ ਗੁਰਸਿੱਖਾਂ ਦਾ ਇਸ਼ਨਾਨ ਕਰਾਉਣਾ, ਇਹ ਬੜੀ ਮਹਾਨ ਸੇਵਾ ਸੀ। ਅਗਲਾ ਬਚਨ ਨੇ ਸਿੱਖ ਕੋ ਪਲਾਏ ਪਾਨੀ ਭਾਓ ਕਰ ਕੁਰਖੇਤ। ਲੋਕ ਕੁਰਖੇਤਰ ਸਾਲ ਬਾਅਦ ਇਸ਼ਨਾਨ ਕਰਨ ਜਾਂਦੇ ਆ, ਨਹੀਂ ਤੇ 12 ਸਾਲ ਬਾਅਦ ਕੁੰਭ ਦਾ ਮੇਲਾ ਲੱਗਦਾ, ਉਹ ਵੀ ਕੁਰਖੇਤਰ ਚ ਲੱਗਦਾ ਤੇ ਉਦੋਂ ਬਹੁਤ ਲੋਕ ਜਾਂਦੇ ਆ ਤੇ ਬਹੁਤ ਵੱਡੇ ਵੱਡੇ ਦੋ ਸਰੋਵਰ ਬਣੇ ਹੋਏ ਨੇ ਕੁਰਖੇਤਰ ਵਿੱਚ। ਹੈ ਇੱਕੋ ਹੀ ਆ, ਉਹਦੇ ਹੁਣ ਰੂਪ ਦੋ ਬਣਾ ਦਿੱਤੇ ਆ, ਵਿਚਾਲੇ ਇੱਕ ਰਸਤਾ ਕੱਢ ਦਿੱਤਾ। ਬਹੁਤ ਵੱਡਾ ਸਰੋਵਰ ਆ, ਉਹਦੇ ਵਿੱਚ ਇੱਕੋ ਸਮੇਂ ਵਿੱਚ ਲੱਖਾਂ ਪ੍ਰਾਣੀ ਇਸ਼ਨਾਨ ਕਰ ਸਕਦੇ ਨੇ ਤੇ ਕੁਰਖੇਤਰ ਦਾ ਇਸ਼ਨਾਨ ਜਿਹੜਾ ਹਿੰਦੂ ਧਰਮ ਵਿੱਚ ਬੜਾ ਵੱਡਾ ਮੰਨਿਆ ਗਿਆ। ਜਿਵੇਂ ਅਸੀਂ ਅੰਮ੍ਰਿਤਸਰ ਇਸ਼ਨਾਨ ਕਰਨ ਜਾਂਦੇ ਹਾਂ, ਹਿੰਦੂ ਕੁਰਖੇਤਰ ਜਾਂਦੇ ਆ ਤੇ ਬਹੁਤ ਸ਼ਰਧਾ ਭਾਵਨਾ ਨਾਲ ਬੜੀ ਦੂਰੋਂ ਦੂਰੋਂ ਲੋਕ ਉੱਥੇ ਆਉਂਦੇ ਆ। ਮਰ ਕਹਿੰਦੇ ਨੇ ਕੁਰਸ਼ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਆ ਕਿ ਕੁਰਖੇਤਰ ਜਾਣਾ ਕਿੰਨਾ ਸਮਾਂ ਚਾਹੀਦਾ, ਕਿੰਨਾ ਟਾਈਮ ਚਾਹੀਦਾ, ਲੋਕ ਦੂਰੋਂ ਦੂਰੋਂ ਚੱਲ ਕੇ ਜਾਂਦੇ ਆ। ਤੂੰ ਇੱਕ ਸਿੱਖ ਨੂੰ ਸ਼ਰਧਾ ਭਾਵਨਾ ਨਾਲ ਪਾਣੀ ਪਿਆ ਦੇ, ਭਾਵਨਾ ਨਾਲ ਇੱਕ ਗਲਾਸ ਜਲ ਛਕਾ ਦੇ, ਜਿਹੋ ਜਿਹਾ ਕੁਰਖੇਤਰ ਜਾਇਆ ਆ, ਜਿਹੋ ਜਿਹਾ ਇੱਕ ਗੁਰਸਿੱਖ ਨੂੰ ਪਾਣੀ ਪਿਆਤਾ, ਇਹ ਬਰਾਬਰ ਫਲ ਏ। ਆਖੋ ਸਤਨਾਮ। ਹੁਣ ਵੇਖੋ ਗੁਰਮੁਖੋ, ਏਦੂ ਸੌਖਾ ਸੀ, ਚਾਹੁੰਦੇ ਕੀ ਹੈ, ਕਿੱਡੀ ਵੱਡੀ ਕਿਰਪਾ। ਜੇ ਅੱਜ ਸਮਾਂ ਕਲਯੁਗ ਦਾ ਹੈ ਤੇ ਰਾਹ ਵੀ ਬੜਾ ਸੌਖਾ ਹੈ, ਨਾ ਪੁੱਠੇ ਲਟਕਣਾ, ਨਾ ਜਲ ਧਾਰੇ ਕਰਨੇ ਨੇ, ਨਾ ਧੂਣੀਆਂ ਤਪਣੀਆਂ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਾ ਮੈਂ ਸਿਰ ਚ ਸਵਾਹ ਆਪਣੇ ਪਾਈ ਆ ਤੇ ਨਾ ਮੈਂ ਆਪਣਿਆਂ ਸਿੱਖਾਂ ਨੂੰ ਪਾਉਣ ਦੇਣੀ ਆ। ਮਹਾਰਾਜ ਨੇ ਆਖਿਆ ਇਸ਼ਨਾਨ ਕਰੋ, ਸੋਹਣੇ ਬਸਤਰ ਪਾਓ, ਸੱਚੇ ਪਾਤਸ਼ਾਹ ਦੇ ਚਰਨਾਂ ਚਾਓ, ਘਰ ਵਿੱਚ ਰਵੋ, ਬਾਣੀ ਪੜ੍ਹੋ, ਬੱਚਿਆਂ ਵਿੱਚ ਰਵੋ, ਨਾਮਾ ਕਹਿ ਤਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਚਿੱਤ ਗੁਰੂ ਚਰਨਾਂ ਨਾਲ ਜੋੜ ਕੇ ਰੱਖ। ਗੁਰੂ ਨਾਨਕ ਸਾਹਿਬ ਆਂਦੇ ਨੇ, ਮੈਨੂੰ ਉਹਨਾਂ ਸਿੱਖਾਂ ਦੀ ਲੋੜ ਨਹੀਂ ਜਿਹੜੇ ਘਰ ਬਾਰ ਛੱਡ ਕੇ ਆ ਕੇ ਮੇਰੇ ਕੋਲ ਰਹਿਣ, ਮੈਨੂੰ ਉਹਨਾਂ ਸਿੱਖਾਂ ਦੀ ਲੋੜ ਆ ਜਿਹੜੇ ਆਪਣੇ ਹਿਰਦੇ ਰੂਪੀ ਘਰਾਂ ਵਿੱਚ ਬਹਿਣ ਨੂੰ ਮੈਨੂੰ ਥਾਂ ਦੇਣ, ਰਹਿਣ ਭਾਵੇਂ ਘਰਾਂ 'ਚ ਹੀ। ਆਖੋ ਸਤਨਾਮ। ਆਪਣੇ ਪਰਿਵਾਰ ਵਿੱਚ ਰਹਿਣ, ਆਪਣੇ ਬੱਚਿਆਂ ਵਿੱਚ ਰਹਿਣ, ਪਰ ਮੈਨੂੰ ਆਪਣੇ ਹਿਰਦੇ ਵਿੱਚ ਬੈਠਣ ਨੂੰ ਥਾਂ ਦੇਣ, ਮੈਨੂੰ ਉਹਨਾਂ ਗੁਰਸਿੱਖਾਂ ਦੀ ਲੋੜ ਆ। ਤੇ ਸਤਸੰਗ ਜੀ, ਪਰਿਵਾਰ ਨਹੀਂ ਛੱਡਣਾ, ਬੱਚੇ ਨਹੀਂ ਛੱਡਣੇ, ਮਨ ਦੇ ਵਿਕਾਰ ਛੱਡਣੇ ਨੇ ਪਰਿਵਾਰਾਂ 'ਚ ਰਹਿੰਦਿਆਂ, ਆਪਣੇ ਬੱਚਿਆਂ ਵਿੱਚ ਰਹਿੰਦਿਆਂ। ਤੇ ਕਿੱਡਾ ਸੁਖੈਨ ਮਾਰਗ ਗੁਰੂ ਨਾਨਕ ਸਾਹਿਬ ਨੇ ਸਾਡੇ ਵਾਸਤੇ ਕੀਤਾ। ਹਿਰਦਾ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ, ਘਰ ਵਿੱਚ ਰਹਿ ਕੇ ਜਪੋ। ਹਾਂਜੀ, ਸਿੱਖ ਕੋ ਪਲਾਏ ਪਾਨੀ ਭਾਓ ਕਰ ਕੁਰਖੇਤ। ਅਗਲਾ ਬਚਨ ਨੇ ਅਸਵਮੇਧ ਜਗ ਫਲ ਸਿੱਖ ਕੋ ਜਵਾਏ ਕਾ। ਅਸਮੇਧ ਜਗ ਕਰਾਉਣ ਤੇ ਅੱਜ ਕਰੋੜਾਂ ਰੁਪਇਆ ਲੱਗ ਜਾਏਗਾ, ਲੱਖਾਂ ਰੁਪਇਆ ਲੱਗੇਗਾ ਜੇ ਅਸਮੇਧ ਜਗ ਕਰਾਉਣਾ ਹੋਵੇ। ਹਿੰਦੂਆਂ ਦੇ ਵਿੱਚ ਬਹੁਤ ਜਿਹੜੇ ਅਮੀਰ ਲੋਕ ਹਨ, ਬੜੇ ਤਕੜੇ ਆ ਜਿਹੜੇ, ਉਹ ਅਸਮੇਧ ਜੱਗ ਕਰਾਉਂਦੇ ਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਤੂੰ ਸ਼ਰਧਾ ਭਾਵਨਾ ਨਾਲ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾ ਦੇ, ਜਿਹੋ ਜਿਹਾ ਅਸਮੇਧ ਜੱਗ ਕਰਾਤਾ ਤੇ ਜਿਹੋ ਜਿਹਾ ਇੱਕ ਪਿਆਰ ਵਾਲੇ ਗੁਰਸਿੱਖ ਨੂੰ ਸ਼ਰਧਾ ਭਾਵਨਾ ਨਾਲ ਪ੍ਰਸ਼ਾਦਾ ਛਕਾ ਦਿੱਤਾ, ਇਹਦਾ ਵੀ ਬਰਾਬਰ ਹੀ ਫਲ ਹੈ। ਆਖੋ ਸਤਨਾਮ। ਹਾਂਜੀ, ਤੀਸਰਾ ਜਿਹੜਾ ਵਚਨ ਹੈ, ਅੱਗੇ ਵੀ ਬੇਨਤੀ ਕਰ ਚੁੱਕਿਆ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ। ਸ਼ਬਦ ਸਿਖਾਉਣ ਦਾ ਅਰਥ ਇਹ ਨਹੀਂ ਕਿ ਕਿਸੇ ਨੂੰ ਸ਼ਬਦ ਸਿਖਾ ਦਿੱਤਾ, ਬਸ ਸ਼ਬਦ ਸਿੱਖੇਗਾ ਹੀ ਉਹ ਜਿਹੜਾ ਸ਼ਬਦ ਨਾਲ ਜੁੜੇਗਾ। ਸਾਤ ਦਾ ਅਰਥ, ਕਈਆਂ ਨੇ ਸਾਤ ਦਾ ਅਰਥ ਟਕਸਾਲ ਵਾਲੇ ਜਾਂ ਕਈ ਗੁਰਮੁਖ ਪਿਆਰੇ ਸੌ ਵੀ ਕਰਦੇ ਨੇ, ਸੌ ਸਾਤ ਦਾ ਅਰਥ ਸੌ ਕਰਦੇ ਨੇ, ਵੀ ਜਿਹੋ ਜੇ ਸੌ ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦਿੱਤੇ, ਜੇ ਸਾਤ ਦਾ ਅਰਥ ਸਿੱਧਾ ਸੱਤ ਵੀ ਕਰ ਲਿਆ ਜਾਏ ਤੇ ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦੇਣ ਜਿੰਨਾ ਫਲ ਹੈ, ਕਿਸੇ ਇੱਕ ਸਿੱਖ ਨੂੰ ਸ਼ਬਦ ਸਿਖਾ ਦੇਣਾ, ਸ਼ਬਦ ਸਿਖਾ ਦੇਣ ਤੋਂ ਭਾਵ ਹੈ ਕਿ ਕਿਸੇ ਟੁੱਟੇ ਹੋਏ ਨੂੰ ਸ਼ਬਦ ਦੇ ਨਾਲ ਜੋੜ ਦੇਣਾ, ਕਿਉਂਕਿ ਸਿੱਖੇਗਾ ਹੀ ਉਹ ਜਿਹੜਾ ਜੁੜੇਗਾ, ਜਿਹੜਾ ਜੁੜਿਆ ਹੀ ਨਹੀਂ ਉਹ ਸ਼ਬਦ ਸਿੱਖੇਗਾ ਵੀ ਕੀ। ਜਿਹੜਾ ਸ਼ਬਦ ਨਾਲ ਜੁੜੇਗਾ ਜਾਂ ਜਿਹੜਾ ਸ਼ਬਦ ਨਾਲ ਟੁੱਟੇ ਨੂੰ ਜੋੜੇਗਾ, ਜਿਹੋ ਜਿਹਾ ਸੌ ਮੰਦਰ ਸੋਨੇ ਦਾ ਬਣਾ ਕੇ ਦਾਨ ਕਰ ਦਿੱਤਾ, ਜਿਹੋ ਜਿਹਾ ਕਿਸੇ ਇੱਕ ਗੁਰਸਿੱਖ ਨੂੰ ਬਾਣੀ ਨਾਲ ਬਾਣੇ ਨਾਲ ਸ਼ਬਦ ਨਾਲ ਜੋੜ ਦਿੱਤਾ, ਇਹ ਏਡਾ ਵੱਡਾ ਫਲ ਹੈ। ਆਖੋ ਸਤਨਾਮ। ਤੇ ਸੰਗਤ ਜੀ, ਜਿਹੜੀ ਲਾਸਟ ਪੰਗਤੀ ਹੈ ਉਹਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਆ, ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ। ਸਾਧੂ ਕਹਿੰਦੇ ਆ ਸਾਧਨਾ ਕਰਨ ਵਾਲੇ ਨੂੰ। ਸੰਤ ਸ਼ਬਦ ਜਿਹੜਾ ਇਹ ਗੁਰਮੁਖੋ ਤਿੰਨ ਅੱਖਰਾਂ ਤੋਂ ਬਣਿਆ। ਮਹਾਨ ਕੋਸ਼ ਵਿੱਚ ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਜ਼ਿਕਰ ਕੀਤਾ ਇਸ ਗੱਲ ਦਾ, ਸੱਸੇ ਤੋਂ ਭਾਵ ਹੁੰਦਾ ਸਿਮਰਨ, ਉੱਤੇ ਜਿਹੜੀ ਟਿੱਪੀ ਆ ਉਹ ਨੰਨਾ ਬੋਲਦੀ ਆ ਤੇ ਪਿੱਛੇ ਲੱਗਾ ਤੱਤਾ। ਸੱਸੇ ਤੋਂ ਭਾਵ ਆ ਸਿਮਰਨ, ਨੰਨਾ ਉੱਤੇ ਟਿੱਪੀ ਬੋਲਦੀ ਆ ਉਹ ਨੰਨਾ ਬੋਲਦੀ ਆ, ਨੰਨੇ ਤੋਂ ਭਾਵ ਆ ਨਿਮਰਤਾ, ਤੇ ਜਿਹੜਾ ਤੱਤਾ ਹੈ ਤੱਤੇ ਤੋਂ ਭਾਵ ਆ ਤਿਆਗ। ਜਿਹਦੇ ਕੋਲ ਸਿਮਰਨ ਹੈ, ਨਿਮਰਤਾ ਹੈ ਤੇ ਤਿਆਗ ਆ, ਇਹ ਤਿੰਨੇ ਗੁਣ ਨੇ, ਉਹਨੂੰ ਕਹਿੰਦੇ ਨੇ ਸੰਤ। ਆਖੋ ਸਤਨਾਮ। ਜਿਹਦੇ ਚ ਤਿੰਨੇ ਗੁਣ ਨੇ, ਜਿਹੜਾ ਤਿਆਗ ਕਰ ਸਕਦਾ, ਜਿਹੜਾ ਹਰ ਵੇਲੇ ਉਹਦੀ ਯਾਦ ਵਿੱਚ ਜੁੜਿਆ ਹੋਇਆ, ਜਿਹੜਾ ਸਿਮਰਨ ਕਰਨ ਵਾਲਾ ਤੇ ਜਿਹਦੇ ਕੋਲ ਨਿਮਰਤਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਇੱਕ ਜਗ੍ਹਾ ਹੋਰ ਵੀ ਬਚਨ ਆਉਂਦਾ, ਹਉ ਤਿਸ ਕੋਲ ਕਮਾਇਆ ਗੁਰਮਤ ਰਿਧਾ ਗਰੀਬੀ ਆ। ਵਾਰੇ ਜਾਈਏ ਉਸ ਗੁਰਸਿੱਖ ਤੋਂ ਜਿਹਦੇ ਮਨ ਵਿੱਚ ਗਰੀਬੀ ਆ। ਹਉ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਜਾਨ ਵੀ ਵਾਰਦੀ ਹੈ ਉਹਦੇ ਤੋਂ ਤਾਂ ਵੀ ਥੋੜੀ, ਜਿਹੜਾ ਆਪਣੇ ਜਤ ਸਤ ਵਿੱਚ ਕਾਇਮ ਰਹਿੰਦਾ। ਹਉ ਤਿਸ ਕੋਲ ਕਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ। ਜਿਹੜਾ ਪਰਾਈ ਮਾਇਆ ਨੂੰ ਹੱਥ ਨਾ ਲਾਵੇ ਉਹਦੇ ਤੋਂ ਵੀ ਬਲਿਹਾਰ ਵਾਰਨੇ ਜਾਈਏ। ਹਉ ਤਿਸ ਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਉਹਦੇ ਤੋਂ ਵੀ ਵਾਰਨੇ ਜਾਈਏ ਜਿਹੜਾ ਕਦੇ ਪਰਾਈ ਨਿੰਦਿਆ ਕੰਨਾਂ ਨਾਲ ਨਹੀਂ ਸੁਣਦਾ। ਆਖੋ ਸਤਨਾਮ। ਹਉ ਤਿਸ ਕੋਲ ਕਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ। ਤੇ ਅਗਲਾ ਬਚਨ ਹੈ, ਹਉ ਤਿਸ ਕੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ। ਗੁਰਮੁਖ ਸੋਈ ਸਹਿਜ ਸਮਾਵੇ। ਸਾਧ ਸੰਗਤ ਜੀ, ਸਾਧ ਕਹਿੰਦੇ ਆ ਜਿਹੜਾ ਸਾਧਨਾ ਕਰਨ ਵਾਲਾ ਹੋਵੇ। ਸਾਧਨਾ ਕਰਨ ਵਾਲੇ ਵਿੱਚ ਬੜੇ ਬੈਠੇ ਹੋਣਗੇ, ਸੰਤ ਵਿੱਚ ਬੜੇ ਬੈਠੇ ਹੋਣਗੇ, ਜਿਹੜੇ ਸਿਮਰਨ ਕਰਨ ਵਾਲੇ ਆ, ਜਿਨ੍ਹਾਂ ਕੋਲ ਨਿਮਰਤਾ ਦਾ ਗੁਣ ਆ, ਜਿਨ੍ਹਾਂ ਕੋਲ ਤਿਆਗ ਦਾ ਗੁਣ ਆ। ਜ਼ਰੂਰੀ ਨਹੀਂ ਕਿ ਉਹਨਾਂ ਨੇ ਚੋਲਾ ਪਾਇਆ ਹੋਏਗਾ, ਜ਼ਰੂਰੀ ਨਹੀਂ ਕਿ ਉਹਨਾਂ ਨੇ ਗੋਲ ਪੱਗ ਬੰਨੀ ਆ, ਜਾਂ ਉਹ ਵਾਜਾ ਵਜਾਉਂਦੇ ਆ, ਜਾਂ ਉੱਚੇ ਬੈਠੇ ਆ। ਨਹੀਂ, ਗੁਰਮੁਖੋ, ਹੋ ਸਕਦਾ ਉਹਨਾਂ ਕੋਲ ਇਹ ਗੁਣ ਨਾ ਹੋਵੇ, ਉਹ ਦਿਖਾਵੇ ਦੇ ਹੀ ਹੋਣ, ਪਰ ਸੰਤ ਕੋਈ ਵੀ ਹੋ ਸਕਦਾ, ਨਾਮ ਜਪਣ ਵਾਲਾ, ਸਿਮਰਨ ਕਰਨ ਵਾਲਾ, ਸਾਧਨਾ ਕਰਨ ਵਾਲਾ ਸਾਧੂ ਆ, ਉਹ ਭਾਵੇਂ ਕਿਸੇ ਵੀ ਰੂਪ ਵਿੱਚ ਹੋਵੇ। ਤੇ ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਆ, ਜਿਹੋ ਜੇ 20 ਵਾਰੀ ਕਿਸੇ ਪੂਰਨ ਸਾਧੂ ਦੇ ਦਰਸ਼ਨ ਕਰ ਲਏ, ਏਡਾ ਵੱਡਾ ਫਲ ਹੈ। ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏ ਕਾ। ਕਿਸੇ ਗੁਰਸਿੱਖ ਦੀ ਮੁੱਠੀ ਚਾਪੀ ਕਰਨੀ, ਪੱਗ ਕਹਿੰਦੇ ਨੇ ਪੈਰਾਂ ਨੂੰ, ਚਾਪ ਕਹਿੰਦੇ ਨੇ ਮੁੱਠੀ ਚਾਪੀ ਕਰਨ ਨੂੰ। 20 ਵਾਰੀ ਕਿਸੇ ਪੂਰਨ ਸਾਧੂ ਦੇ ਦਰਸ਼ਨ ਕਰ ਲਏ, ਏਡਾ ਵੱਡਾ ਫਲ ਮਿਲੇਗਾ ਕਿਸੇ ਇੱਕ ਗੁਰਸਿੱਖ ਦੀ ਮੁੱਠੀ ਚਾਪੀ ਕੋਈ ਕਰ ਦਈਏ। ਆਖੋ ਸਤਨਾਮ। ਤੇ ਸੰਗਤ ਜੀ ਧਿਆਨ ਦੇਣਾ, ਮੁੱਠੀ ਚਾਪੀ ਕਰਨੀ, ਮੈਂ ਹੇਮਕੁੰਡ ਸਾਹਿਬ ਕਈ ਵਾਰੀ ਹਾਜ਼ਰੀ ਉੱਥੇ ਭਰੀ ਆ, ਦਰਸ਼ਨ ਕੀਤੇ ਆ, ਤੁਸੀਂ ਵੀ ਜਾਂਦੇ ਰਹਿੰਦੇ ਹੋ, ਆਏ ਸਾਲ ਕੋਈ ਦੋ ਸਾਲ ਬਾਅਦ ਜਾਂਦਾ ਆ ਉੱਥੇ। ਪਹਿਲਾਂ ਪਹਿਲਾਂ ਜਦੋਂ ਜਾਂਦੇ ਸੀ ਤੇ ਇੱਕ ਦੋ ਵਾਰੀ ਵੇਖਿਆ ਵੀ ਜਦੋਂ ਥੱਲੇ ਉੱਤਰ ਕੇ ਆਇਆ ਕਰੀਏ ਤੇ ਕੁਛ ਕੁ ਗੁਰਮੁਖ ਜਿਹੜੇ ਸੀ ਬਾਹਰਲਿਆਂ ਦੇਸ਼ਾਂ ਚੋਂ ਆ ਕੇ, ਕੋਈ ਇੰਗਲੈਂਡ ਤੋਂ ਆਉਂਦਾ ਜਾਂ ਬੰਬੇ ਦੇ ਜਥੇ ਹੁੰਦੇ ਨੇ ਕਈ, ਉਹ ਆ ਕੇ ਜਦੋਂ ਥੱਲੇ ਉੱਤਰ ਕੇ ਆਓਗੇ ਤੇ ਬਜ਼ੁਰਗ ਜਿਹਨਾਂ ਨੂੰ ਖਾਸ ਕਰਕੇ ਵੇਖ ਲੈਣਗੇ ਵੀ ਇਹ ਬਹੁਤਾ ਥੱਕਿਆ ਹੋਇਆ, ਉਹਨੂੰ ਬਾਂਹ ਤੋਂ ਫੜ ਕੇ ਆਖਣਗੇ ਆ ਜਾਓ ਬਾਬਾ ਜੀ ਤੁਹਾਡੀ ਸੇਵਾ ਕਰੀਏ। ਤੇ ਉੱਥੇ ਉਹਨਾਂ ਨੇ ਇੱਕ ਬਹੁਤ ਵੱਡਾ ਤੰਬੂ ਲਾਇਆ ਹੁੰਦਾ, ਉਹਦੇ ਵਿੱਚ ਲੈ ਜਾਂਦੇ ਨੇ, ਉਹਨਾਂ ਨੇ ਬੜੀਆਂ ਮਸ਼ੀਨਾਂ ਵੀ ਰੱਖੀਆਂ ਨੇ ਤੇ ਉਹ ਫਿਰ ਮੁੱਠੀ ਚਾਪੀ ਕਰਦੇ ਆ, ਹੱਥਾਂ ਨਾਲ ਵੀ ਲੱਤਾਂ ਘੁੱਟਦੇ ਆ, ਬਾਹਾਂ ਘੁੱਟਦੇ ਆ, ਸਰੀਰ ਫਰੈਸ਼ ਹੋ ਜਾਂਦਾ। ਤੇ ਮੈਂ ਪਹਿਲੀ ਇੱਕ ਦੋ ਵਾਰੀ ਵੇਖਿਆ, ਮੈਂ ਕਿਹਾ ਕੋਈ ਲੰਗਰ ਪਕਾਉਣ ਦੀ ਸੇਵਾ ਕਰਦਾ ਹੈ, ਕੋਈ ਲੰਗਰ ਵਰਤਾਉਣ ਦੀ ਸੇਵਾ ਕਰਦਾ ਹੈ, ਕੋਈ ਭਾਂਡੇ ਮਾਂਜਣ ਦੀ ਸੇਵਾ ਕਰਦਾ ਹੈ, ਇਹ ਇਹਨਾਂ ਨੇ ਕਿੱਦਾਂ ਦੀ ਸੇਵਾ ਲੱਭੀ ਆ ਵੀ ਇਹ ਲੱਤਾਂ ਘੁੱਟਦੇ ਆ, ਮੁੱਠੀ ਚਾਪੀ ਕਰਦੇ। ਪਰ ਜਦੋਂ ਆ ਭਾਈ ਗੁਰਦਾਸ ਜੀ ਦਾ ਬਚਨ ਪੜ੍ਹਿਆ ਤੇ ਫਿਰ ਇਹ ਗੱਲ ਦੀ ਸਮਝ ਪਈ ਵੀ ਇਹ ਸੇਵਾ ਵੀ ਕੋਈ ਛੋਟੀ ਨਹੀਂ, ਇਹ ਸੇਵਾ ਵੀ ਬੜੀ ਮਹਾਨ ਹੈ। ਆਖੋ ਸਤਨਾਮ। 20 ਵਾਰੀ ਕਿਸੇ ਪੂਰਨ ਮਹਾਤਮਾ ਦੇ ਦਰਸ਼ਨ ਕਰਨ ਜਿੰਨਾ ਫਲ ਹੈ ਕਿਸੇ ਇੱਕ ਗੁਰਸਿੱਖ ਦੀ ਮੁੱਠੀ ਚਾਪੀ ਕਰਦੇ ਨੇ। ਸੋ ਸਾਧ ਸੰਗਤ, ਜੇ ਅੱਜ ਸਮਾਂ ਕਲਯੁਗ ਦਾ ਤੇ ਬਹੁਤ ਰਾਹ ਵੀ ਸੌਖਾ ਹੋ ਗਿਆ। ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਕੀਤਾ, ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਕੀਤਾ,
ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਕੀਤਾ, ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਕੀਤਾ।
ਬੋਲੋ ਨਾਮ ਸੁਖਾਲਾ,
ਨਾਮ ਸੁਖਾਲਾ।
ਮੇਰੀ ਬੇਨਤੀ ਹੈ ਸਾਰੇ ਬੋਲੋ, ਪਹਿਲੇ ਹਿੱਸੇ ਚ ਦਾਸ ਬੋਲਦਾ, ਫਿਰ ਸਾਰੇ ਵੀਰ ਭਰਾ, ਤੀਜੇ ਹਿੱਸੇ ਵਿੱਚ ਸਭ ਭੈਣਾਂ ਬੋਲੋ।
ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਕੀਤਾ, ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਕੀਤਾ, ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਕੀਤਾ, ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਕੀਤਾ। ਹਰੀ ਚਰਨਾਂ ਦੇ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ, ਹਰੀ ਚਰਨਾਂ ਦੇ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ, ਹਰੀ ਚਰਨਾਂ ਦੇ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ, ਜਿਸ ਹਰੀ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ। ਜਿਸ ਗੁਰੂ ਚਰਨਾਂ ਦੇ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ, ਜਿਤ ਹਰੀ ਦੇ ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ, ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ, ਜਿਤ ਹਰੀ ਦੇ ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ।
ਜੋੜੀਏ ਹੱਥੀ ਪੈਰੀ ਕੰਮ ਕਰੀਏ ਨਾਮਕ ਹੈ ਤਲੋਚਨਾ
ਮੁਖ ਤੇ ਰਾਮ ਸਮਾਲ
ਆਪਾਂ ਕਰ ਕਾਮ ਸਭ
ਚੀਤ ਨਿਰੰਜਨ ਨਾਲ
ਹੱਥਾਂ ਪੈਰਾਂ ਨਾਲ ਕੰਮ ਕਾਰ ਕਰਦੇ ਰਹੋ ਤੇ ਚਿੱਤ ਆਪਣਾ ਵਾਹਿਗੁਰੂ ਦੇ ਨਾਮ ਨਾਲ ਜੋੜੀ ਰੱਖੋ। ਗੁਰਮੁਖੋ ਕਲਯੁਗ ਵਿੱਚ ਇਸੇ ਨੂੰ ਅੱਠੋ ਪੈਰ ਦੀ ਸਮਾਧੀ ਕਹਿੰਦੇ ਨੇ। ਅੱਠੋ ਪੈਰ ਦੀ ਸਮਾਧੀ ਹੈ ਹਰ ਵੇਲੇ ਧਿਆਨ ਆਪਣਾ ਮਰ ਦੇ ਚਰਨਾਂ ਨਾਲ ਜੋੜ ਕੇ ਰੱਖਣਾ। ਸੋ ਜੇ ਸਮਾਂ ਕਲਯੁਗ ਦਾ ਹੈ ਤੇ ਰਾਹ ਵੀ ਮਰਨ ਨੇ ਸੁਖਾਲਾ ਕੀਤਾ ਹੈ। ਇਸ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਇਹ ਆ ਗੁਰੂ ਘਰ ਵਿੱਚ ਦਾਖਲਾ ਤੇ ਉਸ ਤੋਂ ਬਾਅਦ ਫਿਰ ਪੜ੍ਹਾਈ ਕਰਨੀ, ਵੱਧ ਤੋਂ ਵੱਧ ਨਾਮ ਅਭਿਆਸ ਕਰਨਾ, ਬਾਣੀ ਦਾ ਜਾਪ ਕਰਨਾ, ਸੇਵਾ ਸਿਮਰਨ ਨਾਲ ਜੁੜਨਾ। ਤੇ ਜੇ ਸੇਵਾ ਸਿਮਰਨ ਨਾਲ ਜੁੜਾਂਗੇ, ਜੇ ਬਾਣੀ ਬਾਣੇ ਨਾਲ ਜੁੜਾਂਗੇ ਤੇ ਫਿਰ ਇੱਕ ਦਿਨ ਪਰਖ ਵੀ ਹੋਏਗੀ। ਜਿਹੜਾ ਬੱਚਾ ਪੜ੍ਹਦਾ ਹੀ ਨਹੀਂ ਉਹਦੇ ਤੇ ਪਰਚੇ ਵੀ ਕਾਹਦੇ ਪੈਣੇ ਆ, ਪਰਚੇ ਵੀ ਉਹਨਾਂ ਤੇ ਹੀ ਪੈਂਦੇ ਆ ਜਿਹੜੇ ਪੜ੍ਹਦੇ ਆ, ਜਿਹੜੇ ਪੜ੍ਹਾਈ ਕਰਦੇ ਆ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਗੁਰੂ ਸਿੱਖਾਂ ਨੇ, ਆਖਣ ਲੱਗੇ ਮਹਾਰਾਜ ਇੱਕ ਆਇਆ ਥੋੜਾ ਜਿਹਾ ਕੱਚਾ ਸੀ ਅਜੇ, ਆ ਕੇ ਆਖਣ ਲੱਗਾ ਮਹਾਰਾਜ ਗੁਰਸਿੱਖ ਆਰਿਆਂ ਨਾਲ ਤਨ ਚਰਵਾ ਗਏ, ਬੰਦ ਬੰਦ ਕਟਵਾ ਗਏ ਤੇ ਸੱਚੇ ਪਾਤਸ਼ਾਹ ਗੁਰੂ ਕੇ ਪਿਆਰੇ ਆਰਿਆਂ ਨਾਲ ਤਨ ਚਰਵਾ ਗਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾ ਗਏ, ਰੂੰ ਦੇ ਵਿੱਚ ਲਪੇਟ ਕੇ ਸਾੜੇ ਗਏ, ਤਵੀਆਂ ਦੇ ਉੱਤੇ ਬਹਿ ਗਏ, ਕੀ ਉਹਨਾਂ ਨੂੰ ਦਰਦ ਨਹੀਂ ਹੁੰਦਾ? ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਪੁੱਛਿਆ ਵੀ ਆਰੇ ਨਾਲ ਤਨ ਭਾਈ ਮਤੀ ਦਾਸ ਨੇ ਕਿਵੇਂ ਚਰਵਾ ਲਿਆ, ਭਾਈ ਦਿਆਲਾ ਉੱਬਲ ਦੀ ਦੇਗ ਵਿੱਚ ਕਿੱਦਾਂ ਬਹਿ ਗਿਆ? ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਭਾਈ ਤੂੰ ਪੁੱਛਣਾ ਵੀ ਉਹਨਾਂ ਨੂੰ ਤਕਲੀਫ ਦਰਦ ਉਹ ਕਿਉਂ ਨਹੀਂ ਹੋਇਆ? ਕਹਿੰਦਾ ਹਾਂ ਮਹਾਰਾਜ ਦੱਸੋ ਵੀ ਜੇ ਸਾਡੇ ਕੰਡਾ ਵੀ ਵੱਜਦਾ ਤੇ ਅਸੀਂ ਦੁਖੀ ਹੋ ਜਾਂਦੇ ਹਾਂ, ਵੀ ਉਹਨਾਂ ਨੂੰ ਦਰਦ ਨਹੀਂ ਸੀ ਹੁੰਦਾ, ਤਕਲੀਫ ਨਹੀਂ ਸੀ ਹੁੰਦੀ? ਤੇ ਸੱਚੇ ਪਾਤਸ਼ਾਹ ਆਖਣ ਲੱਗੇ ਨਾਰੀਅਲ ਲੈ ਕੇ ਆ ਜਾ, ਕੱਚਾ ਨਾਰੀਅਲ ਲੈ ਆਇਆ। ਸੱਚੇ ਪਾਤਸ਼ਾਹ ਕਹਿੰਦੇ ਨੇ ਜਾਂ ਇੱਦਾਂ ਕਰ, ਇਸ ਨਾਰੀਅਲ ਨੂੰ ਬਾਹਰ ਲਿਜਾ ਕੇ ਭੰਨ ਕੇ ਲੈ ਕੇ ਆ, ਤੇ ਤੈਨੂੰ ਪਤਾ ਹੈ ਨਾ ਇਹਦੇ ਵਿੱਚ ਗਿਰੀ ਹੈ? ਕਹਿੰਦਾ ਹਾਂ ਮਰ। ਸੱਚੇ ਪਾਤਸ਼ਾਹ ਕਹਿੰਦੇ ਬੜੇ ਧਿਆਨ ਨਾਲ ਭੰਨ ਕੇ ਲੈ ਕੇ ਆਈ, ਇਹਦੀ ਗਿਰੀ ਨਹੀਂ ਟੁੱਟਣੀ ਚਾਹੀਦੀ, ਜਿਹੜੀ ਵਿੱਚ ਉਹ ਸਾਬਤ ਰਹੇ ਉਹ ਨਾ ਟੁੱਟੇ। ਕਹਿਣ ਲੱਗਾ ਸੱਚੇ ਪਾਤਸ਼ਾਹ ਉਹ ਸਾਬਤ ਰਹਿ ਹੀ ਨਹੀਂ ਸਕਦੀ। ਮਹਾਰਾਜ ਕਹਿੰਦੇ ਕਿਉਂ? ਕਹਿਣ ਲੱਗਾ ਮਹਾਰਾਜ ਜਦੋਂ ਨਾਰੀਅਲ ਭੰਨਾਂਗੇ ਉਹ ਜਿਹੜੀ ਗਿਰੀ ਆ ਉਹ ਨਾਲ ਹੀ ਟੁੱਟ ਜਾਏਗੀ। ਮਹਾਰਾਜ ਕਹਿੰਦੇ ਇੱਦਾਂ ਕਰ, ਫਿਰ ਆ ਪੱਕਾ ਨਾਰੀਅਲ ਪਿਆ ਇਹਨੂੰ ਲਿਆ ਬੰਨ ਕੇ, ਇਹਦੀ ਗਿਰੀ ਸਾਬਤ ਲੈ ਕੇ ਆਈ। ਕਹਿੰਦਾ ਇਹ ਲੈ ਆਵਾਂਗਾ। ਉਹ ਗਿਆ ਤੇ ਗਿਰੀ ਸਾਬਤ ਲੈ ਆਇਆ ਭੰਨ ਕੇ ਨਾਰੀਅਲ। ਮਹਾਰਾਜ ਆਖਣ ਲੱਗੇ ਮੈਨੂੰ ਇਹ ਦੱਸ ਵੀ ਇਹਦੀ ਗਿਰੀ ਤੇ ਸਾਬਤ ਆ ਗਈ ਤੇ ਉਸ ਨਾਰੀਅਲ ਦੀ ਗਿਰੀ ਕਿਉਂ ਨਹੀਂ ਸਾਬਤ ਆ ਸਕਦੀ? ਆਖਣ ਲੱਗਾ ਸੱਚੇ ਪਾਤਸ਼ਾਹ ਜਿਹੜਾ ਹੈ ਨਾ ਕੱਚਾ ਨਾਰੀਅਲ, ਕੱਚਾ ਉਹਦਾ ਬਾਹਰਲਾ ਖੋਲ ਤੇ ਗਿਰੀ ਆਪਸ ਵਿੱਚ ਜੁੜੇ ਹੋਏ ਨੇ। ਜਦੋਂ ਆਪਾਂ ਖੋਲ ਨੂੰ ਭੰਨਾਂਗੇ ਤੇ ਸੱਚੇ ਪਾਤਸ਼ਾਹ ਨਾਲ ਦੀ ਨਾਲ ਹੀ ਵਿੱਚ ਜਿਹੜੀ ਗਿਰੀ ਹੈ ਉਹ ਟੁੱਟ ਜਾਣੀ ਹੈ, ਆਪਸ ਵਿੱਚ ਜੁੜੇ ਹੋਏ ਨੇ। ਤੇ ਮਹਾਰਾਜ ਕਹਿੰਦੇ ਪੱਕਾ ਜਿਹੜਾ ਨਾਰੀਅਲ ਹੈ ਇਹਦੀ ਗਿਰੀ ਕਿੱਦਾਂ ਸਾਬਤ ਬਚ ਗਈ? ਆਖਣ ਲੱਗਾ ਸੱਚੇ ਪਾਤਸ਼ਾਹ ਪੱਕੇ ਨਾਰੀਅਲ ਨੂੰ ਜਦੋਂ ਭੰਨਾਂਗੇ ਇਹਦੀ ਗਿਰੀ ਤੇ ਖੋਲ ਵੱਖੋ ਵੱਖਰੇ ਹੋ ਗਏ ਨੇ। ਜਿਉਂ ਜਿਉਂ ਨਾਰੀਅਲ ਪੱਕਦਾ ਜਾਂਦਾ ਉਹਦੀ ਗਿਰੀ ਨਾਲੋਂ ਉਹਦਾ ਖੋਲ ਵੱਖ ਹੋ ਜਾਂਦਾ, ਦੂਰ ਦੂਰ ਹੋ ਜਾਂਦਾ, ਤੇ ਬਾਅਦ ਵਿੱਚ ਭਾਵੇਂ ਤੁਸੀਂ ਨਾਰੀਅਲ ਭੰਨਦੇ ਹੋ ਗਿਰੀ ਸਾਬਤ ਬਚ ਜਾਂਦੀ ਆ। ਸੱਚੇ ਪਾਤਸ਼ਾਹ ਕਹਿੰਦੇ ਉਹ ਗੱਲ ਸੁਣ, ਜਿਹੜੇ ਬਾਣੀ ਪੜ੍ਹ ਪੜ੍ਹ ਕੇ ਪੱਕ ਗਏ ਨੇ ਉਹਨਾਂ ਦਾ ਸਰੀਰ ਤੇ ਆਤਮਾ ਵੱਖੋ ਵੱਖ ਹੋ ਚੁੱਕੇ ਨੇ। ਖੋਲ ਟੁੱਟਦਾ ਰਹੇ ਸਰੀਰ, ਭਾਵੇਂ ਇਹਨੂੰ ਤੁਸੀਂ ਬੰਦ ਬੰਦ ਕੱਟ ਦਿਓ, ਭਾਵੇਂ ਖੋਪਰ ਲਾ ਦਿਓ, ਭਾਵੇਂ ਆਰੇ ਨਾਲ ਚੀਰ ਦਿਓ, ਭਾਵੇਂ ਦੇਗਾ ਚਬਾ ਦਿਓ, ਉਹਨਾਂ ਦੀ ਆਤਮਾ ਉਵੇਂ ਜਿਵੇਂ ਚੜ੍ਹਦੀ ਕਲਾ ਵਿੱਚ ਰਹਿੰਦੀ ਆ। ਤੇ ਜਿਹੜੇ ਤੇਰੇ ਵਰਗੇ ਕੱਚੇ ਨਾਰੀਅਲ ਵਾਂਗੂ ਕੱਚੇ ਸਿੱਖ ਆ ਨਾ, ਉਹ ਸਰੀਰ ਨਾਲ ਜੁੜੇ ਹੋਏ ਆ। ਜਦੋਂ ਮਾੜਾ ਜਿਹਾ ਸਰੀਰ ਨੂੰ ਕੁਝ ਹੁੰਦਾ ਤੇ ਉਦੋਂ ਰੋਣ ਲੱਗ ਪੈਂਦੇ ਆ, ਆਖੋ ਸਤਨਾਮ। ਉਹ ਸਰੀਰ ਨਾਲ ਜੁੜੇ ਹੋਏ ਕੱਚੇ ਆ, ਤੇ ਜਿਹੜੇ ਬਾਣੀ ਪੜ੍ਹਨ ਵਾਲੇ ਆ, ਜਿਹੜੇ ਸਿਮਰਨ ਕਰਨ ਵਾਲੇ ਆ, ਜਿਹੜੇ ਸਤਸੰਗਤ ਕਰਨ ਵਾਲੇ ਆ, ਉਹ ਪੱਕ ਚੁੱਕੇ ਆ। ਤੇ ਗੁਰਮੁਖੋ ਬਹੁਤਾਤ ਅੱਜ ਸੰਸਾਰ ਚ ਉਹਨਾਂ ਲੋਕਾਂ ਦੀ ਹੋਈ ਆ ਜਿਹੜੇ ਕੱਚੇ ਆ, ਪੱਕੇ ਨਹੀਂ ਅਜੇ। ਅਸੀਂ ਬਹੁਤੇ ਕੱਚੇ ਆ, ਮਾੜਾ ਜਿਹਾ ਦੁੱਖ ਲੱਗਦਾ ਤੇ ਉਸੇ ਸਮੇਂ ਰੌਲਾ ਪਾਉਣ ਲੱਗ ਜਾਈਦਾ, ਇੱਦਾਂ ਕਿਉਂ ਹੋਇਆ, ਆਹ ਕਿਉਂ ਹੋਇਆ, ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਪਰ ਜਿਹੜੇ ਪੱਕੇ ਨੇ ਉਹਨਾਂ ਦੀ ਹਮੇਸ਼ਾ ਦੀ ਅਰਦਾਸ ਇਹੀ ਹੁੰਦੀ ਆ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਆ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੂਟਾ। ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਉਮਰ ਭਾਵੇਂ ਬਹੁਤ ਛੋਟੀ ਸੀ, ਸਰੀਰ ਕਰਕੇ ਉਮਰ ਬਹੁਤ ਛੋਟੀ ਸੀ, ਪਰ ਸਤਸੰਗ ਜੀ ਉਹ ਪੱਕ ਚੁੱਕੇ ਸਨ ਗੁਰਮਤ ਨਾਲ, ਸੱਚੇ ਪਾਤਸ਼ਾਹ ਦੇ ਦੱਸੇ ਬਚਨਾਂ ਨਾਲ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਲਖਤੇ ਜਿਗਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਕਿਵੇਂ ਸ਼ਹੀਦੀ ਪ੍ਰਾਪਤ ਕੀਤੀ ਆ, ਇਹ ਆਪ ਜੀ ਨੇ ਪਰਸੋਂ ਦੇ ਦੀਵਾਨ ਵਿੱਚ ਸੁਣਿਆ ਸੀ। ਤੇ ਅੱਜ 13 ਪੋਏ ਅੱਜ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ। ਇੰਡੀਆ ਦਾ ਟਾਈਮ 11 ਵਜੇ ਤੋਂ 12 ਵਜੇ ਦੇ ਦਰਮਿਆਨ ਹੈ, ਤੇ ਇੱਥੋਂ ਦੇ ਸਮੇਂ ਦੇ ਹਿਸਾਬ ਨਾਲ ਉਹ ਟਾਈਮ ਸਮਝ ਲਓ ਅਜੇ ਆਉਣ ਵਾਲਾ। ਤੇ ਸਤਸੰਗਤ ਜੀ, ਜਿਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ, ਥੋੜਾ ਜਿਹਾ ਸਮਾਂ ਕੋਸ਼ਿਸ਼ ਕਰੀਏ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਉੱਤੇ ਸਾਡੀ ਹਾਜ਼ਰੀ ਲੱਗੇ। ਸੁਰਤ ਕਰਕੇ, ਸਰੀਰ ਕਰਕੇ ਭਾਵੇਂ ਅਸੀਂ ਇੱਥੇ ਬੈਠੇ ਹਾਂ, ਪਰ ਸੁਰਤ ਕਰਕੇ ਅਸੀਂ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰੀਏ। ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਜਿੱਥੇ ਕਿ ਆਏ ਸਾਲ ਬਹੁਤ ਸੰਗਤ ਇਕੱਤਰ ਹੁੰਦੀ ਹੈ, ਲੱਖਾਂ ਸੰਗਤਾਂ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਹਨ, ਦੂਰੋਂ ਦੂਰੋਂ ਚੱਲ ਕੇ ਪਿਆਰ ਵਾਲੇ ਉਸ ਪਾਵਨ ਅਸਥਾਨ ਦੇ ਉੱਤੇ ਨਮਸਕਾਰ ਕਰਦੇ ਹਨ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਲਾਲ ਅਡੋਲ ਖਲੋਤੇ ਰਹੇ, ਜਿਨ੍ਹਾਂ ਨੇ ਸਤਸੰਗਤ ਜੀ ਸਾਹਮਣੇ ਵੇਖਿਆ ਜਲਾਦ ਖਲੋਤੇ ਨੇ, ਨੀਹਾਂ ਵਿੱਚ ਚਿਣਿਆ ਜਾਣਾ, ਪਰ ਫਿਰ ਵੀ ਉਹਨਾਂ ਦੇ ਚਿਹਰੇ ਦਗ ਦਗ ਕਰਦੇ ਰਹੇ। ਥੋੜਾ ਜਿਹਾ ਪਿੱਛੇ ਚੱਲੀਏ, ਆਪ ਜੀ ਨੇ ਸੁਣਿਆ ਸੀ ਕਿ 6 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ, 7 ਪੋਹ ਦੀ ਸਵੇਰ ਨੂੰ ਸਰਸਾ ਦੇ ਕੰਢੇ ਤੇ ਬਹਿ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਸੀ, ਤੇ 7 ਪੋਹ ਨੂੰ ਹੁਕਮ ਕੀਤਾ ਸੀ ਕਿ ਸਰਸਾ ਪਾਰ ਕਰੋ, ਤੇ ਸਰਸਾ ਪਾਰ ਕਰਦਿਆਂ ਕਰਦਿਆਂ ਸੱਚੇ ਪਾਤਸ਼ਾਹ ਦਾ ਸਾਰਾ ਪਰਿਵਾਰ ਵਿਛੜ ਗਿਆ ਸੀ। ਸਰਵਣ ਕੀਤਾ ਸੀ ਆਪ ਜੀ ਨੇ ਕਿ 8 ਪੋਹ ਨੂੰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਚਮਕੌਰ ਦੀ ਗੜੀ ਅੰਦਰ, ਉੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਮਹਾਰਾਜ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਸੀ। ਤੇ 7 ਪੋਹ ਦੀ ਸਵੇਰ ਨੂੰ ਜਦੋਂ ਸਾਰਾ ਪਰਿਵਾਰ ਵਿਛੜਿਆ ਸੀ, ਗੁਰੂ ਕੇ ਮਹਿਲ ਮਾਤਾਵਾਂ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਰਵਾਨਾ ਹੋ ਗਏ ਸੀ, ਤੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਸਰਸਾ ਪਾਰ ਕਰਦਿਆਂ ਨਿਕਲੇ ਤੇ ਸੀ, ਬਹੁਤ ਦੂਰ ਜਾ ਕੇ ਨਿਕਲੇ ਸੀ, ਸਾਰਾ ਪਰਿਵਾਰ ਵਿਛੜ ਗਿਆ ਸੀ। ਸਾਹਿਬਜ਼ਾਦੇ ਜਦੋਂ ਬਾਹਰ ਨਿਕਲੇ ਸਾਰੇ ਬਸਤਰ ਪਾਣੀ ਦੇ ਨਾਲ ਗਿੱਲੇ ਹੋ ਗਏ, ਇੱਕ ਤੇ ਠੰਡ ਬੜੀ ਸੀ, ਦੂਜਾ ਪੋਹ ਦੀ ਸਰਦੀ ਥੱਕਾ ਚੱਲਦਾ ਸੀ, ਤੇ ਬਾਕੀ 2 ਉਮਰਾਂ ਵਿੱਚ ਠੰਡ ਬਹੁਤੀ ਲੱਗਦੀ ਹੈ, 2 ਨੂੰ ਬਚਾ ਕੇ ਰੱਖਣਾ ਪੈਂਦਾ, ਇੱਕ ਤੇ ਬੱਚਿਆਂ ਨੂੰ ਠੰਡ ਤੋਂ ਬਚਾ ਕੇ ਰੱਖਣਾ ਪੈਂਦਾ ਵੀ ਇਹਨਾਂ ਨੂੰ ਠੰਡ ਨਾ ਲੱਗ ਜਾਏ, ਤੇ ਇੱਕ ਬਜ਼ੁਰਗਾਂ ਨੂੰ ਸਾਂਭ ਕੇ ਰੱਖਣਾ ਪੈਂਦਾ ਜਿਹੜੇ ਵਿਚਾਲੀ ਉਮਰ ਹੈ, ਜਿਹੜੀ ਸਤਸੰਗ ਜੀ ਕੋਈ 10 ਸਾਲ ਤੋਂ ਉੱਪਰ ਤੇ 50-60 ਸਾਲ ਤੋਂ ਥੱਲੇ ਉਹ ਠੰਡ ਬਰਦਾਸ਼ਤ ਕਰ ਲੈਂਦੇ, ਸਰੀਰ ਝੱਲ ਲੈਂਦੇ ਆ। 2 ਉਮਰਾਂ ਵਿੱਚ ਮਨੁੱਖ ਨੂੰ ਠੰਡ ਜ਼ਿਆਦਾ ਲੱਗਦੀ ਹੈ। ਸਾਹਿਬਜ਼ਾਦਿਆਂ ਦੀ ਉਮਰ ਬੜੀ ਛੋਟੀ ਸੀ ਤੇ ਮਾਤਾ ਜੀ ਬਜ਼ੁਰਗ ਸਨ, ਜਦੋਂ ਜਦੋਂ ਹੌਲੀ ਹੌਲੀ ਤੁਰਦੇ ਸੀ ਚਰਨਾਂ ਦੇ ਜੋੜੇ ਲਹਿ ਗਏ, ਜਿਵੇਂ ਜਿਵੇਂ ਸਾਹਿਬਜ਼ਾਦੇ ਤੁਰਦੇ ਸੀ ਤੇ ਚਰਨਾਂ ਵਿੱਚੋਂ ਖੂਨ ਚੱਲਦਾ ਸੀ, ਕੰਡੇ ਵੱਜਦੇ ਸੀ, ਤੇ ਸਾਹਿਬਜ਼ਾਦੇ ਬਾਰ ਬਾਰ ਮਾਤਾ ਗੁਜਰ ਕੌਰ ਜੀ ਨੂੰ ਪੁੱਛਦੇ ਸੀ ਕਿ ਮਾਤਾ ਜੀ ਆਪਾਂ ਚੱਲੇ ਕਿੱਥੇ ਆ, ਅਨੰਦਪੁਰ ਸਾਹਿਬ ਛੱਡ ਦਿੱਤਾ ਆਪਾਂ, ਅਨੰਦਪੁਰ ਸਾਹਿਬ ਹੁਣ ਘਰ ਪਹੁੰਚਾਂਗੇ ਕਦੋਂ। ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਬਾਰ ਬਾਰ ਪੁੱਛਦੇ ਆ, ਸਾਰੀ ਸੰਗਤ ਗੱਜ ਕੇ ਬੋਲਿਓ ਭਾਈ, ਪੂਰੀ ਸ਼ਰਧਾ ਭਾਵਨਾ ਨਾਲ ਬੜੇ ਆਨੰਦ ਵਿੱਚ ਬੈਠੋ, ਸਾਰੀ ਸੰਗਤ ਗੱਜ ਕੇ ਬੋਲਿਓ, ਸਾਹਿਬਜ਼ਾਦਿਆਂ ਦੀ ਯਾਦ ਵਿੱਚ ਹਾਜ਼ਰੀ ਭਰ ਰਹੇ ਆ। ਸੱਚੇ ਪਾਤਸ਼ਾਹ ਮਿਹਰ ਕਰਨ ਸਾਡੀ ਇੱਥੇ ਬੈਠਿਆਂ ਦੀ ਫਤਿਹਗੜ੍ਹ ਸਾਹਿਬ ਹਾਜ਼ਰੀ ਲੱਗੇ। ਤਰਸਦੀਆਂ ਨੇ ਸੰਗਤਾਂ ਇਸ ਸਮੇਂ ਨੂੰ ਕਿ ਅਸੀਂ ਨਮਸਕਾਰ ਉੱਥੇ ਕਰ ਲਈਏ। ਸੋ ਸਾਰੀ ਸੰਗਤ ਕਿਰਪਾ ਕਰਿਓ, ਸਾਹਿਬਜ਼ਾਦੇ ਮਾਤਾ ਦੀ ਉਂਗਲਾਂ ਫੜੀ ਤੁਰੇ ਜਾ ਰਹੇ ਆ ਤੇ ਬਾਰ ਬਾਰ ਮਾਤਾ ਜੀ ਨੂੰ ਪੁੱਛਦੇ, ਮਾਤਾ ਜੀ ਕਿੱਥੇ ਨੂੰ ਦਾਦੀ ਜਾਵਾਂਗੇ, ਕਿੱਥੇ ਨੂੰ ਦਾਦੀ ਜਾਵਾਂਗੇ,
ਕਿੱਥੇ ਨੂੰ ਦਾਦੀ ਜਾਵਾਂਗੇ, ਕਿੱਥੇ ਨੂੰ ਦਾਦੀ ਜਾਵਾਂਗੇ, ਕਿੱਥੇ ਨੂੰ ਦਾਦੀ ਜਾਵਾਂਗੇ,
ਕਿੱਥੇ ਨੂੰ ਮਾਤਾ ਜਾਵਾਂਗੇ, ਕਿੱਥੇ ਨੂੰ ਮਾਤਾ ਜਾਵਾਂਗੇ,
ਕਿੱਥੇ ਨੂੰ ਮਾਤਾ ਜਾਵਾਂਗੇ, ਕਿੱਥੇ ਨੂੰ ਮਾਤਾ ਜਾਵਾਂਗੇ, ਕਿੱਥੇ ਨੂੰ ਮਾਤਾ ਜਾਵਾਂਗੇ, ਕਿੱਥੇ ਨੂੰ ਮਾਤਾ ਜਾਵਾਂਗੇ।
ਉੱਤੋਂ ਪੈ ਗਈ ਰਾਤ ਹਨੇਰੀ, ਕਿੱਥੇ ਨੂੰ ਅੰਮੀਏ ਜਾਵਾਂਗੇ, ਕਿੱਥੇ ਨੂੰ ਮਾਤਾ ਜਾਵਾਂਗੇ।
ਰਾਤ ਹਨੇਰੀ, ਕਿੱਥੇ ਨੂੰ ਮਾਤਾ ਜਾਵਾਂਗੇ, ਕਿੱਥੇ ਨੂੰ ਮਾਤਾ ਜਾਵਾਂਗੇ। ਪੈ ਗਈ ਰਾਤ ਹਨੇਰੀ, ਕਿੱਥੇ ਨੂੰ ਮਾਤਾ ਜਾਵਾਂਗੇ, ਕਿੱਥੇ ਨੂੰ ਮਾਤਾ ਜਾਵਾਂਗੇ।
ਅਜੇ ਅੱਗੇ ਕਦੇ ਆਪਣੇ ਘਰ ਤੋਂ ਬਾਹਰ ਰਾਤ ਨਹੀਂ ਕੱਟੀ, ਬਸਤਰ ਗਿੱਲੇ ਹੋ ਚੁੱਕੇ ਸਨ, ਸਾਹਿਬਜ਼ਾਦੇ ਬਾਰ ਬਾਰ ਪੁੱਛਦੇ ਸੀ, ਮਾਤਾ ਜੀ ਕਿੱਥੇ ਨੂੰ ਤੁਰੇ ਜਾਂਦੇ ਆ, ਆਪਣੀ ਮੰਜ਼ਿਲ ਕਿਹੜੀ ਆ, ਕਿੱਥੇ ਪਹੁੰਚਾਂਗੇ। ਅੱਗੋਂ ਫਿਰ ਮਾਤਾ ਜੀ ਜਵਾਬ ਦਿੰਦੇ ਆ, ਜਿੱਥੇ ਲੈ ਜਾਵੇ ਕਰਤਾ ਉੱਥੇ ਨੂੰ ਲਾਲੋ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ।
ਲੈ ਜਾਵੇ ਕਰਤਾ
ਕਰਤਾਰ, ਲੈ ਜਾਵੇ ਕਰਤਾਰ, ਉੱਥੇ ਨੂੰ ਬੱਚਿਓ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ।
ਲੈ ਜਾਵੇ ਕਰਤਾਰ, ਉੱਥੇ ਨੂੰ ਲਾਲੋ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ। ਲੈ ਜਾਵੇ ਕਰਤਾਰ,
ਸਾਹਿਬਜ਼ਾਦੇ ਬਾਰ ਬਾਰ ਪੁੱਛਦੇ, ਮਾਤਾ ਜੀ ਪਿਤਾ ਜੀ ਕਿੱਥੇ ਚਲੇ ਗਏ, ਮਾਤਾ ਜੀ ਸਾਡੇ ਵੱਡੇ ਭਰਾ ਕਿੱਥੇ ਚਲੇ ਗਏ। ਅੱਗੇ ਕਦੇ ਆਪਣੇ ਭਰਾਵਾਂ ਤੋਂ ਵੱਖਰੇ ਨਹੀਂ ਹੋਏ, ਦੂਰ ਨਹੀਂ ਹੋਏ, ਕਿੱਥੇ ਚਲੇ ਗਏ, ਕਦੋਂ ਆਉਣਗੇ। ਸਾਹਿਬਜ਼ਾਦੇ ਬਾਰ ਬਾਰ ਪੁੱਛਦੇ ਆ, ਜੋਗੀ ਅੱਲਾ ਯਾਰ ਖਾਨ ਨੇ ਲਿਖਿਆ, ਕੋਈ ਆਪਣਾ ਆਪਣੇ ਧਰਮ ਨੂੰ ਹਰ ਕੋਈ ਸਲਾਉਂਦਾ ਆ, ਪਰ ਮੁਸਲਮਾਨ ਸੀ ਜੋਗੀ ਅੱਲਾ ਯਾਰ ਖਾਨ। ਉਹਨੇ ਲਿਖਿਆ, ਸਾਹਿਬਜ਼ਾਦੇ ਕਹਿੰਦੇ ਨੇ, ਮਾਤਾ ਜੀ ਜਬ ਰਣ ਅਜੀਤ ਜੀਤ ਕਰ ਤਸ਼ਰੀਫ ਲਾਏਂਗੇ, ਜਦੋਂ ਜੰਗ ਜਿੱਤ ਕੇ ਬਾਬਾ ਅਜੀਤ ਸਿੰਘ ਹੋਣੀ ਸਾਡੇ ਵੱਡੇ ਭਰਾ ਆਉਣਗੇ, ਜਬ ਰਣ ਅਜੀਤ ਜੀਤ ਕਰ ਤਸ਼ਰੀਫ ਲਾਏਂਗੇ, ਬਈਆਸ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ। ਵੱਡੇ ਭਰਾ ਦੇ ਨਾਲ ਜੁਝਾਰ ਸਿੰਘ ਵੀ ਆਏਗਾ, ਬਈਆ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ, ਪਿਤਾ ਕਭੀ ਮਾਤਾ ਕਭੀ ਭਾਈ ਮਨਾਏਂਗੇ, ਹਮਕੋ ਗਲੇ ਸੇ ਲਗਾ ਕਰ ਕਹੇਂਗੇ ਬਾਰ ਬਾਰ, ਮਾਨ ਜਾਓ ਹਮ ਨਹੀਂ ਮਾਨੇਂਗੇ ਜਿਨਹਾਰ। ਕਹਿੰਦੇ ਸਾਨੂੰ ਸਾਡੇ ਭਰਾ ਤੇ ਮਾਤਾ ਤੇ ਪਿਤਾ ਜਦੋਂ ਆਉਣਗੇ ਨਾ, ਤੇ ਸਾਨੂੰ ਬਾਰ ਬਾਰ ਗਲੇ ਨਾਲ ਲਾ ਕੇ ਮਨਾਉਣਗੇ, ਕਿ ਤੁਸੀਂ ਮੰਨ ਜਾਓ ਪਰ ਅਸੀਂ ਆਪਣੇ ਪਿਤਾ ਨਾਲ ਰੁੱਸ ਜਾਣਾ। ਸਾਹਿਬ ਜਾਦੇ ਕਹਿੰਦੇ ਨੇ, ਜੋਗੀ ਅੱਲਾ ਯਾਰ ਖਾਂ ਦੀ ਕਲਮ ਕਹਿੰਦੀ ਏ ਕਿ ਸਾਹਿਬਜ਼ਾਦੇ ਛੋਟੇ ਕਹਿੰਦੇ ਨੇ, ਮਾਤਾ ਜੀ ਜਦੋਂ ਸਾਡੇ ਭਰਾ ਆਉਣਗੇ ਅਸੀਂ ਉਹਨਾਂ ਨਾਲ ਬੋਲਣਾ ਹੀ ਨਹੀਂ, ਜਦੋਂ ਸਾਡੇ ਪਿਤਾ ਆਉਣਗੇ ਅਸੀਂ ਉਹਨਾਂ ਨਾਲ ਗੱਲ ਹੀ ਨਹੀਂ ਕਰਨੀ, ਅਸੀਂ ਰੁੱਸ ਕੇ ਬਹਿ ਜਾਵਾਂਗੇ, ਅਸੀਂ ਆਖਾਂਗੇ ਸਾਨੂੰ ਇਕੱਲੇ ਛੱਡ ਕੇ ਕਿਉਂ ਗਏ ਸੀ। ਆਖੋ ਸਤਨਾਮ, ਇਕਰਾਰ ਲੇਂਗੇ ਧਿਆਨ ਦੇਣਾ, ਇਕਰਾਰ ਲੇਂਗੇ ਹਮਕੋ ਭੁਲਾਨਾ ਨਾ ਫਿਰ ਕਭੀ, ਬਾਹਰ ਦਿਗਰ ਛੋੜ ਕੇ ਸਤਾਨਾ ਨਾ ਫਿਰ ਕਭੀ, ਹਮਕੋ ਅਕੇਲੇ ਛੋੜ ਕੇ ਜਾਣਾ ਨਾ ਫਿਰ ਕਭੀ, ਕਹਿ ਦੇਤੇ ਹੈ ਯੂੰ ਹਮਕੋ ਰੁਲਾਨਾ ਨਾ ਫਿਰ ਕਭੀ। ਕਹਿੰਦੇ ਉਹਨਾਂ ਤੋਂ ਇਕਰਾਰ ਲਵਾਂਗੇ, ਪਿਤਾ ਤੋਂ ਮਾਤਾ ਤੋਂ ਇਕਰਾਰ ਲਵਾਂਗੇ, ਭਰਾਵਾਂ ਤੋਂ ਵਾਅਦੇ ਲਵਾਂਗੇ ਕਿ ਸਾਨੂੰ ਅੱਗੇ ਤੋਂ ਇਕੱਲੇ ਛੱਡ ਕੇ ਨਾ ਜਾਇਓ। ਆਖੋ ਸਤਨਾਮ। ਸਾਹਿਬਜ਼ਾਦੇ ਤੁਰੇ ਜਾਂਦੇ ਆ ਚਰਨਾਂ ਦੇ ਵਿੱਚ, ਜਦੋਂ ਕੰਡੇ ਵੱਜਦੇ ਆ ਨਾ, ਸੂਲਾਂ ਵੱਜਦੀਆਂ ਨੇ, ਪੱਥਰ ਵੱਜਦੇ ਨੇ, ਮਾਨੋ ਧਰਤੀ ਦੀ ਹਿੱਕ ਉੱਤੇ ਮਹਿੰਦੀ ਲੱਗਦੀ ਜਾਂਦੀ ਆ, ਤੇ ਸਾਹਿਬਜ਼ਾਦੇ ਮਾਤਾ ਜੀ ਦੇ ਨਾਲ ਤੁਰੇ ਜਾਣ, ਬਾਰ ਬਾਰ ਪੁੱਛਦੇ ਆ ਕਦੋਂ ਆਉਣਗੇ ਪਿਤਾ ਜੀ, ਕਦੋਂ ਆਉਣਗੇ ਭਰਾ ਸਾਡੇ, ਤੇ ਮਾਤਾ ਜੀ ਕਹਿੰਦੇ ਲਾਲੋ ਤੁਰੇ ਚੱਲੋ, ਚੜ੍ਹਦੀ ਕਲਾ ਵਿੱਚ ਰਹਿਣਾ ਤੇ ਭਾਣਾ ਮੰਨੋ,
ਮੰਨੋ ਲਾਲ ਵੇ ਭਾਣਾ ਵਾਹੇ ਗੁਰੂ ਦਾ, ਮੰਨੋ ਲਾਲ ਵੇ ਭਾਣਾ ਵਾਹੇ ਗੁਰੂ ਦਾ, ਮੰਨੋ ਲਾਲ ਵੇ ਭਾਣਾ ਵਾਹੇ ਗੁਰੂ ਦਾ, ਲਾਲ ਵੇ
ਜਾਦੇ ਤੁਰੇ ਜਾ ਰਹੇ ਆ, ਚਰਨਾਂ ਦੇ ਵਿੱਚ ਖੂਨ ਚੱਲ ਰਿਹਾ, ਚਰਨਾਂ ਚੋਂ ਕੰਡੇ ਵੱਜ ਵੱਜ ਕੇ, ਪੱਥਰ ਵੱਜ ਵੱਜ ਕੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਪਹਿਲੀ ਰਾਤ ਸਾਹਿਬਜ਼ਾਦਿਆਂ ਨੇ ਸਤਲੁਜ ਦੇ ਦਰਿਆ ਦੇ ਕੰਢੇ ਤੇ ਕੱਟੀ ਹੈ, ਉਹ ਰਾਤ ਕੱਟੀ ਸੀ ਕੰਮੋ ਮਾਸ਼ਕੀ ਰਹੀਮ ਬਖਸ਼ ਮਾਛੀ ਦੀ ਛੱਪਰੀ ਦੇ ਵਿੱਚ। ਪਹਿਲੀ ਰਾਤ ਸੱਤ ਪੋਹ ਦੀ ਰਾਤ, ਚੱਲਦਿਆਂ ਚੱਲਦਿਆਂ ਸਾਹਿਬਜ਼ਾਦਿਆਂ ਨੇ ਮਾਤਾ ਜੀ ਨੇ ਵੇਖਿਆ ਕਿ ਛੋਟੀ ਜਿਹੀ ਛੱਪਰੀ ਬਣੀ ਹੈ, ਰਹੀਮ ਬਖਸ਼ ਮਾਛੀ ਜਿਹੜਾ ਸੀ ਮਲ ਉੱਥੋਂ ਦਾ ਮਲਾਹ ਸੀ ਉਹ ਬੇੜੀ ਚਲਾਉਂਦਾ ਹੁੰਦਾ ਸੀ, ਛੱਪਰੀ ਇਹਨੇ ਬਣਾਈ ਹੋਈ ਸੀ। ਮਾਤਾ ਜੀ ਬਾਹਰ ਜਾ ਕੇ ਖਲੋ ਗਏ, ਸਾਹਿਬਜ਼ਾਦੇ ਨਾਲ ਨੇ, ਤੇ ਬਾਹਰ ਆਵਾਜ਼ ਦਿੱਤੀ ਕਿ ਛੱਪਰੀ ਦਿਆ ਮਾਲਕਾ ਬਾਹਰ ਆ। ਜਦੋਂ ਅੰਦਰ ਰਹੀਮ ਬਖਸ਼ ਕੰਮੋ ਮਾਸ਼ਕੀ ਲੋਕ ਕਹਿੰਦੇ ਸੀ, ਕੰਮੋ ਮਾਸ਼ਕੀ ਉਹਨੇ ਜਦੋਂ ਆਵਾਜ਼ ਸੁਣੀ ਤੇ ਮਾਛੀ ਬਾਹਰ ਆਇਆ, ਉਹਨੇ ਮਾਤਾ ਗੁਜਰ ਕੌਰ ਜੀ ਵੱਲ ਤੇ ਸਾਹਿਬਜ਼ਾਦਿਆਂ ਵੱਲ ਤੱਕਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੇ ਦਰਸ਼ਨ ਕਰਕੇ, ਉਹਨਾਂ ਦੇ ਦਗਦਗ ਕਰਦੇ ਚਿਹਰੇ ਵੇਖ ਕੇ ਕੰਮੋ ਮਾਸ਼ਕੀ ਦਾ ਹਿਰਦਾ ਗਦਗਦ ਹੋ ਗਿਆ। ਇਹਨੇ ਮਾਤਾ ਜੀ ਦੇ ਦਰਸ਼ਨ ਕਰਕੇ ਪੁੱਛਿਆ, ਤੁਸੀਂ ਕੌਣ ਹੋ? ਮਾਤਾ ਜੀ ਨੇ ਬਾਹਰ ਖਲੋਤਿਆਂ ਬੜੇ ਸੰਖੇਪ ਜਿਹੇ ਸ਼ਬਦਾਂ ਦੇ ਵਿੱਚ ਸਾਰਾ ਹਾਲ ਬਿਆਨ ਕਰ ਦਿੱਤਾ ਕਿ ਇਹ ਜਿਹੜੇ ਮੇਰੇ ਨਾਲ ਬੱਚੇ ਨੇ, ਮੇਰੇ ਨਾਲ ਇਹ ਲਾਲ ਨੇ, ਇਹ ਮੇਰੇ ਪੋਤਰੇ ਨੇ ਤੇ ਆਨੰਦਪੁਰ ਵਾਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਪੜਪੋਤਰੇ ਨੇ। ਜਦੋਂ ਸਾਰਾ ਦੱਸਿਆ ਕਿ ਇੱਦਾਂ ਬਾਈ ਧਾਰ ਦੇ ਰਾਜਿਆਂ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ ਸੀ, ਝੂਠੀਆਂ ਕਸਮਾਂ ਵਾਅਦੇ ਕਰਦੇ ਰਹੇ, ਜਦੋਂ ਅਸੀਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਉਹਨਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਸਰਸਾ ਉੱਤੇ ਆਏ ਤੇ ਤੁਰਕਾਂ ਨੇ ਚੜ੍ਹਾਈ ਕਰ ਦਿੱਤੀ। ਸਰਸਾ ਪਾਰ ਕਰਦਿਆਂ ਮਾਤਾ ਗੁਜਰ ਕੌਰ ਜੀ ਕਹਿੰਦੇ ਨੇ, ਮੇਰਾ ਸਾਰਾ ਪਰਿਵਾਰ ਵਿਛੜ ਗਿਆ, ਪਤਾ ਹੀ ਨਹੀਂ ਲੱਗਦਾ ਮੇਰਾ ਲਾਲ ਗੋਬਿੰਦ ਸਿੰਘ ਕਿੱਥੇ ਚਲਿਆ ਗਿਆ, ਮੇਰੀਆਂ ਨੂੰਹਾਂ ਕਿੱਥੇ ਚਲੀਆਂ ਗਈਆਂ ਨੇ, ਮੇਰੇ ਵੱਡੇ ਪੋਤਰੇ ਕਿੱਥੇ ਚਲੇ ਗਏ ਆ, ਆ ਦੋ ਲਾਲ ਮੇਰੇ ਨਾਲ ਨੇ ਤੇ ਕੰਮੋ ਮਾਸ਼ਕੀ ਹੱਥ ਜੋੜੇ ਮਾਤਾ ਜੀ ਨੇ, ਸਾਨੂੰ ਇੱਕ ਰਾਤ ਕੱਟ ਲੈਣ ਦੇ, ਮੈਨੂੰ ਆਪਣਾ ਨਹੀਂ ਮੈਨੂੰ ਇਹਨਾਂ ਲਾਲਾਂ ਦਾ ਫਿਕਰ ਆ, ਠੰਡ ਬੜੀ ਹੈ। ਕੰਮੋ ਮਾਸ਼ਕੀ ਨੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਖਿਆ, ਮਾਤਾ ਜੀ ਮੇਰੇ ਗਰੀਬ ਅੱਗੇ ਹੱਥ ਨਾ ਜੋੜੋ, ਮੇਰੇ ਕੋਲ ਹੈ ਹੀ ਕੀ ਅੱਜ, ਮੇਰੇ ਕੋਲ ਜੇ ਕੁਝ ਹੋਰ ਹੁੰਦਾ ਮੈਂ ਤੁਹਾਡੇ ਅੱਗੇ ਭੇਟਾ ਕਰ ਦਿੰਦਾ, ਛੱਪਰੀ ਆ ਤੇ ਇਹ ਤੁਹਾਡੀ ਆ, ਜਿੰਨਾ ਚਿਰ ਮਰਜ਼ੀ ਰਵੋ ਮਾਤਾ ਜੀ। ਇੱਕੋ ਹੀ ਗੋਦੜੀ ਸੀ ਕਹਿੰਦੇ ਉਹਦੇ ਕੋਲ ਤੇ ਮਾਤਾ ਜੀ ਆਪ ਬੈਠ ਗਏ, ਸਾਹਿਬਜ਼ਾਦਿਆਂ ਨੂੰ ਗੋਦ ਵਿੱਚ ਲੈ ਲਿਆ, ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ, ਉਹੀ ਇੱਕੋ ਗੋਦੜੀ ਸੀ ਲਾਲਾਂ ਦੇ ਉੱਪਰ ਦੇ ਦਿੱਤੀ ਤੇ ਮਾਤਾ ਜੀ ਪਿਆਰ ਦਾ ਸਿਮਰਨ ਦਾ ਨਿੱਘ ਦਿੰਦੇ ਰਹੇ, ਵਾਹਿਗੁਰੂ 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 ਜਪਦੇ ਰਹੇ, ਸਾਹਿਬਜ਼ਾਦੇ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਹੀ ਆਰਾਮ ਵਿੱਚ ਹੋ ਗਏ ਤੇ ਬਾਹਰ ਬੈਠਾ ਉਹ ਮਾਛੀ ਮਨ ਹੀ ਮਨ ਸੋਚਦਾ ਹੈ ਕਿ ਤਖਤਾਂ ਤਾਜਾਂ ਦੇ ਮਾਲਕ ਹਨ, ਮਹਿਲਾਂ ਵਿੱਚ ਰਹਿਣ ਵਾਲੇ ਨੇ, ਅੱਜ ਮੇਰੀ ਛੱਪਰੀ ਦੇ ਵਿੱਚ ਪਏ ਨੇ, ਕਿੱਦਾਂ ਦਾ ਸਮਾਂ ਆ ਗਿਆ। ਧੰਨ ਮਾਤਾ ਗੁਜਰ ਕੌਰ ਜੀ, ਸਮੇਂ ਦੀਆਂ ਸਰਕਾਰਾਂ ਨੂੰ ਕੰਮੋ ਮਾਸ਼ਕੀ ਬਾਹਰ ਬੈਠਾ ਲਾਂਤਾਂ ਪਾ ਰਿਹਾ, ਸਾਰੀ ਰਾਤ ਨਹੀਂ ਸੁੱਤਾ, ਸਾਰੀ ਰਾਤ ਨਹੀਂ ਕੰਮੋ ਮਾਸ਼ਕੀ ਸੁੱਤਾ, ਨੀਂਦਰ ਨਹੀਂ ਆਈ, ਸਾਰੀ ਰਾਤ ਅੱਖਾਂ ਵਿੱਚੋਂ ਪਾਣੀ ਚੱਲਦਾ ਰਿਹਾ, ਵੈਰਾਗ ਦੇ ਹੰਝੂ ਵਗਦੇ ਰਹੇ ਤੇ ਬਾਰ ਬਾਰ ਸਮੇਂ ਦੀਆਂ ਸਰਕਾਰਾਂ ਨੂੰ ਲਾਂਤਾਂ ਪਾਉਂਦਾ ਰਿਹਾ, ਤੁਸੀਂ ਇਹ ਕੀ ਕਹਿਰ ਕਮਾਇਆ, ਇਹਨਾਂ ਲਾਲਾਂ ਤੇ ਵੀ ਤਰਸ ਨਹੀਂ ਆਇਆ, ਇਹਨਾਂ ਬੱਚਿਆਂ ਦੇ। ਸਾਰੀ ਰਾਤ ਕਹਿੰਦੇ ਉਹ ਜਾਗਦਾ ਰਿਹਾ ਕੰਮੋ ਮਾਸ਼ਕੀ। ਉੱਥੇ ਰਹਿਣ ਵਾਲੀ ਇੱਕ ਬੀਬੀ ਸੀ ਲਛਮੀ ਬਾਈ, ਉਹਦਾ ਵੀ ਨਾਂ ਲਿਖਿਆ ਇਤਿਹਾਸ ਚ, ਉਹਦੇ ਕੋਲ ਗਿਆ, ਜਾ ਕੇ ਆਖਣ ਲੱਗਾ, ਦੱਸਿਆ ਸਾਰੀ ਵਾਰਤਾ ਦੱਸੀ ਕਿ ਗੁਰੂ ਗੋਬਿੰਦ ਸਿੰਘ ਦੇ ਲਾਲ ਮੇਰੀ ਛੱਪਰੀ ਚ ਆਏ ਨੇ ਮਾਤਾ ਜੀ, ਤੇ ਮੇਰਾ ਜੀ ਕਰਦਾ ਉਹਨਾਂ ਨੂੰ ਪ੍ਰਸ਼ਾਦਾ ਛਕਾਵਾਂ। ਉਹ ਲਛਮੀ ਮਾਈ ਬੀਬੀ ਸੀ ਜਿਹੜੀ ਲਛਮੀ ਬਾਈ, ਉਹਨੇ ਫਿਰ ਪ੍ਰਸ਼ਾਦੇ ਪਕਾਏ, ਉਹ ਲਿਆ ਕੇ ਮਾਤਾ ਜੀ ਨੂੰ ਫਿਰ ਉਹਨੇ ਪ੍ਰਸ਼ਾਦਾ ਛਕਾਇਆ, ਮੱਥਾ ਟੇਕਿਆ। ਸੱਤ ਪੋਹ ਦੀ ਰਾਤ ਸਾਹਿਬਜ਼ਾਦਿਆਂ ਨੇ ਉੱਥੇ ਕੱਟੀ ਆ ਤੇ ਅੱਠ ਪੋਹ ਨੂੰ ਸਵੇਰੇ ਉਧਰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਰਹੇ ਸੀ, ਅੱਠ ਪੋਹ ਨੂੰ ਇੱਧਰ ਗੰਗੂ ਰਸੋਈਆ ਉਹਨੂੰ ਪਤਾ ਲੱਗਾ, ਉੱਡਦੀ ਉੱਡਦੀ ਗੱਲ ਮਿਲੀ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਵਿਛੜ ਗਿਆ ਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਲਾਲ ਇੱਥੇ ਫਿਰ ਰਹੇ ਨੇ ਨੇੜੇ ਨੇੜੇ, ਪਤਾ ਨਹੀਂ ਕਿੱਥੇ ਨੇ, ਇਹ ਲੱਭਣ ਲੱਗ ਪਿਆ ਕਿ ਜੇ ਉਹ ਮੇਰੇ ਹੱਥ ਆ ਗਏ ਤੇ ਇੰਨੀ ਮਾਇਆ ਮੈਨੂੰ ਨਸੀਬ ਹੋ ਜਾਏਗੀ ਕਿ ਜਿਹੜੀ ਸੱਤ ਪੁਸਤਾਂ ਤੱਕ ਨਹੀਂ ਮੁੱਕਣੀ। ਲੱਭਦਾ ਫਿਰਦਾ ਸੀ, ਹੌਲੀ ਹੌਲੀ ਇਹਨੂੰ ਪਤਾ ਲੱਗਾ ਕਿ ਕੰਮੋ ਮਾਸ਼ਕੀ ਮਾਛੀ ਦੇ ਘਰ ਵਿੱਚ ਮਾਤਾ ਜੀ ਉਹਦੀ ਛੱਪਰੀ 'ਚ ਠਹਿਰੇ ਹੋਏ ਨੇ। ਇਹ ਗੰਗੂ ਆਇਆ ਕਮੋ ਮਾਸ਼ਕੀ ਨੂੰ ਮਿਲਿਆ, ਆਖਣ ਲੱਗਾ ਮੈਂ ਗੁਰੂ ਘਰ ਦਾ ਸੇਵਾਦਾਰ ਆ, ਮੈਨੂੰ ਮਾਤਾ ਜੀ ਨੂੰ ਮਿਲਾ ਦੇ, ਮੈਂ ਇਹਨਾਂ ਨੂੰ ਆਪੇ ਗੁਰੂ ਗੋਬਿੰਦ ਸਿੰਘ ਕੋਲ ਲੈ ਜਾਂਗਾ। ਤੇ ਸਤ ਸੰਗਤ ਜੀ, ਚੱਕ ਢੇਰਾਂ ਪਿੰਡ ਪੈਂਦਾ ਅਜੇ ਵੀ ਹੈਗਾ, ਚੱਕ ਢੇਰਾਂ ਦੇ ਪੱਤਣ ਉੱਤੇ ਮਾਤਾ ਜੀ ਨੇ ਪਹਿਲੀ ਰਾਤ ਛੱਪਰੀ ਜਿਹੜੀ ਬਣੀ ਸੀ ਉੱਥੇ ਕੱਟੀ ਆ, ਸਤਲੁਜ ਦੇ ਦਰਿਆ ਦੇ ਕੰਢੇ। ਤੇ ਫਿਰ ਜਦੋਂ ਗੰਗੂ ਆਇਆ ਤੇ ਮਾਤਾ ਜੀ ਨੂੰ ਆਖਣ ਲੱਗਾ, ਮਾਤਾ ਜੀ ਹੁਣ ਕੋਈ ਖਤਰਾ ਨਹੀਂ, ਮੈਂ ਆ ਗਿਆ, ਤੇ ਚਲੋ ਤੁਹਾਨੂੰ ਮੈਂ ਤੁਹਾਡੇ ਪੁੱਤਰ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮਿਲਾ ਦਿਆਂਗਾ, ਚਲੋ ਖਾਲਸੇ ਨਾਲ ਮਿਲ ਜਾਓਗੇ ਤੁਸੀਂ। ਮਾਤਾ ਜੀ ਨੂੰ ਨਾਲ ਲੈ ਕੇ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਤੇ ਫਿਰ ਗੰਗੂ ਤੁਰ ਪਿਆ। ਚਲਦੇ ਚਲਦੇ ਉਹ ਦਰਿਆ ਪਾਰ ਕਰਵਾਇਆ ਕੰਮੋ ਮਾਸ਼ਕੀ ਨੇ, ਤੇ ਮਾਤਾ ਜੀ ਨੇ ਕੰਮੋ ਮਾਸ਼ਕੀ ਨੂੰ ਤੇ ਉਹ ਬੀਬੀ ਨੂੰ ਆਸ਼ੀਰਵਾਦ ਦਿੱਤਾ। ਮਾਤਾ ਜੀ ਕੋਲ ਇੱਕ ਮੋਹਰਾਂ ਦੀ ਥੈਲੀ ਸੀ, ਮੋਹਰਾਂ ਦੀ ਥੈਲੀ ਉਹ ਕਿਤੇ ਨਾਲ ਰਹਿ ਗਈ ਸੀ, ਬਾਕੀ ਤੇ ਸਭ ਕੁਝ ਦਰਿਆ ਚ ਰੋੜ ਦਿੱਤਾ ਸੀ। ਉਹ ਥੈਲੀ ਵਿੱਚੋਂ ਮਾਤਾ ਜੀ ਨੇ ਮਾਇਆ ਕੱਢੀ, ਥੋੜੀਆਂ ਜਿਹੀਆਂ ਮੋਹਰਾਂ ਦਿੱਤੀਆਂ ਕੰਮੋ ਮਾਸ਼ਕੀ ਨੂੰ ਤੇ ਥੋੜੀਆਂ ਜਿਹੀਆਂ ਮੋਹਰਾਂ ਦਿੱਤੀਆਂ ਲਛਮੀ ਬਾਈ ਨੂੰ। ਜਦੋਂ ਇਹ ਮਾਇਆ ਵੇਖੀ ਤੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਅਸਲ ਵਿੱਚ ਸੀ ਚਿੱਤ ਨੂੰ ਹਾਰ ਬੈਠਾ, ਅਸਲ ਵਿੱਚ ਸੀ ਚਿੱਤ ਨੂੰ ਹਾਰ ਬੈਠਾ, ਵਿੱਚ ਛੱਟ ਦੇ ਵੇਖ ਕੇ ਮਾਲ ਗੰਗੂ, ਤੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ ਐ ਪਰ ਨਿਕਲਿਆ ਬੜਾ ਚੰਡਾਲ ਗੰਗੂ। ਮਾਇਆ ਨੂੰ ਵੇਖ ਕੇ ਮਨ ਡੋਲ ਗਿਆ, ਮਨ ਬੇਈਮਾਨ ਹੋ ਗਿਆ, ਇਹ ਸੋਚਦਾ ਇਹਨਾਂ ਨੂੰ ਘਰ ਲਿਜਾ ਕੇ ਮੁਸੀਬਤ ਕਾਹਨੂੰ ਸਹੇੜਨੀ ਆ, ਰਾਹ ਵਿੱਚ ਹੀ ਮਾਇਆ ਲੈ ਲਵਾਂ ਮੈਂ, ਬਾਅਦ ਚ ਇਹਨਾਂ ਤੋਂ ਕੀ ਕਰਾਉਣਾ। ਕਾਈਨੌਰ ਪਿੰਡ ਪੈਂਦਾ ਗੁਰਮੁਖੋ, ਉੱਥੇ ਇੱਕ ਕਾਈਨੌਰ। ਇਤਿਹਾਸ ਵਿੱਚ ਇਸ ਗੱਲ ਦਾ ਜ਼ਿਕਰ ਆਇਆ ਕਿ ਉੱਥੇ ਪਿੰਡ ਥੋੜਾ ਜਿਹਾ ਛੋਟਾ ਹੀ ਸੀ, ਬਹੁਤੇ ਘਰ ਨਹੀਂ ਸਨ, ਬਾਰ ਬਾਰ ਇੱਕ ਬਹੁਤ ਪੁਰਾਣਾ ਸਰੋਵਰ ਬਣਿਆ ਹੋਇਆ ਸੀ, ਬਹੁਤ ਪੁਰਾਣਾ ਦੁਆਪਰ ਯੁੱਗ ਦਾ। ਉਹ ਸਰੋਵਰ ਦੇ ਕੰਢੇ ਤੇ ਮਾਤਾ ਜੀ ਨੂੰ ਬਿਠਾ ਲਿਆ, ਝਾੜੀਆਂ ਸੀ ਆਲੇ ਦੁਆਲੇ, ਉਹ ਸਰੋਵਰ ਦੇ ਕੰਢੇ ਤੇ ਆਖਣ ਲੱਗਾ, ਮਾਤਾ ਜੀ ਮੈਨੂੰ ਪਤਾ ਲੱਗਾ ਅੱਗੇ ਫੌਜਾਂ ਉਤਰੀਆਂ ਹੋਈਆਂ ਨੇ, ਫੜੇ ਨਾ ਜਾਈਏ, ਆਪਾਂ ਇੱਥੇ ਹੀ ਰਾਤ ਕੱਟ ਲਈਏ। ਬਾਰ ਬਾਰ ਮੇਰਾ ਪਿੰਡ ਇੱਥੋਂ ਨੇੜੇ ਹੀ ਆ, ਦੋ ਕੁ ਮੀਲਾਂ ਉੱਤੇ ਮੇਰਾ ਪਿੰਡ ਆ, ਤੇ ਮਾਤਾ ਜੀ ਇੱਥੇ ਹੀ ਆਪਾਂ ਰਾਤ ਕੱਟ ਲਈਏ, ਕੱਲ ਨੂੰ ਆਪਾਂ ਅੱਗੇ ਚੱਲਾਂਗੇ। ਛੇ ਸੱਤ ਪੋਹ ਦੀ ਰਾਤ ਕੰਮੋ ਮਾਸ਼ਕੀ ਦੇ ਘਰ ਕੱਟੀ ਆ, ਤੇ ਅੱਠ ਪੋਹ ਦੀ ਰਾਤ ਸਾਹਿਬਜ਼ਾਦੇ ਤੇ ਮਾਤਾ ਜੀ ਨੇ ਕਾਈਨੌਰ ਪਿੰਡ ਦੇ ਬਾਹਰਲੇ ਪਾਸੇ, ਅੱਜ ਉੱਥੇ ਇੱਕ ਟੋਭਾ ਬਣਿਆ ਤੇ ਟੋਭੇ ਦੇ ਨਾਲ ਇੱਕ ਜਗ੍ਹਾ ਬਣੀ ਆ ਜਿਨ੍ਹਾਂ ਨੂੰ ਸ਼ਹੀਦਾਂ ਦੀ ਜਗ੍ਹਾ ਕਹਿੰਦੇ ਆ ਪਿੰਡ ਵਾਲੇ। ਇਹ ਇਤਿਹਾਸ ਇੱਕ ਵਾਰੀ ਦੀਵਾਨ ਚ ਸੁਣਾਇਆ ਤੇ ਉਹ ਪਿੰਡ ਵਾਲੇ ਇਕੱਠੇ ਹੋ ਕੇ ਆਏ, ਕਹਿੰਦੇ ਜੀ ਇਹ ਸਾਡੇ ਪਿੰਡ ਦਾ ਜ਼ਿਕਰ ਹੋਇਆ। ਤੇ ਦਾਸ ਨੇ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਡੇ ਪਿੰਡ ਵਿੱਚ ਕੋਈ ਜਗ੍ਹਾ ਹੈ ਬਣੀ ਹੋਈ ਜਿਹੜੀ ਟੋਭੇ ਦੇ ਕੰਢੇ ਤੇ ਹੋਵੇ? ਕਹਿੰਦੇ ਸ਼ਹੀਦਾਂ ਦੀ ਜਗ੍ਹਾ। ਮੈਂ ਕਿਹਾ ਕਿਹੜੇ ਸ਼ਹੀਦਾਂ ਦੀ? ਉਹ ਕਹਿਣ ਲੱਗੇ ਕਿਸੇ ਸਮੇਂ ਇੱਥੇ ਕੋਈ ਸ਼ਹੀਦ ਹੋਏ ਆ। ਮੈਂ ਕਿਹਾ ਉਹਨਾਂ ਦਾ ਨਾਂ ਕੀ ਆ? ਕਹਿੰਦੇ ਨਾਂ ਦਾ ਤੇ ਪਤਾ ਨਹੀਂ, ਪਰ ਉਹ ਜਗ੍ਹਾ ਬਣੀ ਹੋਈ ਹੈ। ਉਹ ਜਗ੍ਹਾ ਹੈ ਜਿੱਥੇ ਸਾਹਿਬਜ਼ਾਦਿਆਂ ਨੇ ਰਾਤ ਕੱਟੀ, ਅਜੇ ਗੁਰਦੁਆਰਾ ਨਹੀਂ ਬਣਿਆ ਪਰ ਹੁਣ ਸੰਗਤ ਬਹੁਤ ਉਪਰਾਲਾ ਕਰ ਰਹੀ, ਉਹ ਜਗ੍ਹਾ ਤੇ ਸਥਾਨ ਬਣਾਉਣਾ ਜਿੱਥੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਕੱਟੀ। ਧਿਆਨ ਦੇਣਾ, ਉੱਥੇ ਰਾਤ ਲੰਘ ਗਈ, ਕੰਮੋ ਮਾਸ਼ਕੀ ਦੇ ਹੱਥ ਕੁਛ ਨਹੀਂ ਲੱਗਾ। ਇਹ ਬੜੀ ਕੋਸ਼ਿਸ਼ ਕਰਦਾ ਰਿਹਾ ਰਾਤ ਵੇਲੇ, ਮਾਤਾ ਜੀ ਰਾਮ ਵਿੱਚ ਹੋਣ, ਸੌ ਜਾਣ ਤੇ ਮੈਂ ਮਾਇਆ ਦੀ ਥੈਲੀ ਲਵਾਂ ਮੁੜ ਕੇ, ਮੈਂ ਇਹਨੂੰ ਲੱਭਣਾ ਹੀ ਨਹੀਂ ਇਹਨਾਂ ਨੂੰ। ਪਰ ਉਹ ਬੜੀ ਵਾਰੀ ਆਇਆ, ਮਾਤਾ ਜੀ ਜਾਗਦੇ ਸਿਮਰਨ ਕਰਦੇ ਹੀ ਮਿਲੇ, ਮਾਤਾ ਜੀ ਰਾਮ ਵਿੱਚ ਹੋਏ ਹੀ ਨੇ, ਸਾਰੀ ਰਾਤ ਮਾਤਾ ਜੀ ਜਾਗਦੇ ਰਹੇ। ਗੁਰਮੁਖੋ, ਪਰਿਵਾਰ ਦਾ ਤੇ ਇੱਕ ਮੈਂਬਰ ਵਿਛੜਿਆ ਹੋਵੇ, ਚੱਲਿਆ ਜਾਏ, ਘਰ ਨਾ ਆਵੇ ਤੇ ਨੀਂਦਰ ਨਹੀਂ ਆਉਂਦੀ। ਮਾਤਾ ਜੀ ਦਾ ਤੇ ਸਾਰਾ ਪਰਿਵਾਰ ਵਿਛੜਿਆ ਸੀ, ਖਾਲਸਾ ਪਰਿਵਾਰ। ਸਾਰੀ ਰਾਤ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਨਾਮ ਦੀਆਂ ਲੋਰੀਆਂ ਦਿੰਦੇ ਰਹੇ। ਅੱਠ ਪੋਹ ਦੀ ਰਾਤ ਲੰਘ ਗਈ, ਗੰਗੂ ਦਾ ਕੋਈ ਦਾ ਨਾ ਲੱਗਾ। ਫਿਰ ਨੌ ਪੋਹ ਨੂੰ ਸਾਹਿਬਜ਼ਾਦਿਆਂ ਨੂੰ ਗੰਗੂ ਆਪਣੇ ਪਿੰਡ ਸਹੇੜੀ ਲੈ ਕੇ ਗਿਆ। ਖੇੜੀ ਪਿੰਡ ਸੀ ਇਹਦਾ, ਸਹੇੜੀ ਪਿੰਡ ਵਿੱਚ ਸਾਹਿਬਜ਼ਾਦਿਆਂ ਨੂੰ ਜਦੋਂ ਲੈ ਕੇ ਗਿਆ, ਆਪਣੀ ਮਾਂ ਨੂੰ ਜਾਣ ਸਾਰ ਆਖਣ ਲੱਗਾ, ਮਾਤਾ ਜੀ ਇਹ ਗੁਰੂ ਗੋਬਿੰਦ ਸਿੰਘ ਦੇ ਮਾਤਾ ਤੇ ਗੁਰੂ ਗੋਬਿੰਦ ਸਿੰਘ ਦੇ ਲਾਲ ਹਨ, माता जी आखन लगे गंगू दी मां आखन लगी मेरे धन भाग साडे घर विच सब जादियां दे चरण पए ने माता गुजर कौर जी दे चरण पए ने उस समय गंगू आखन लगा माता तू चरणा नू छड इन्हां दे कोल माया है प्रशादा ते पकाउण लगी आ प्रशादे विच जहर पा दे खाणगे मर जाणगे लाशां मैं आपे टिकाणे लगा देंगा माता माया बड़ी है इन्हां कोल सत पीढ़ियां खांदे रहीए तां वी नहीं मुकनी